त्यागना त्यागननी का काम क्रोध लोभ त्यागना मांगना मांगननी का हर जस गुर ते मांगना जागना जागननी का हर कीर्तन मह जागना लागना लागन नीका गुर चरणी मन लागना ए बिदत से परापते जाके मस्तक भागना कहो नानक तिस सब किश नीका जो प्रभ की सरनागना कहो नानक तिस सब किश नीका जो प्रभ की सरनागना वाहिगुरु जी का खालसा वाहिगुरु जी की फतेह।
सतगुरु जी की सजनवाजी परम समान जो गुरु खालसा सतसंगत जी धन गुरु नानक देव साहब जी महाराज उन्हां दे दसे स्वरूप दसा ही पातशाहियां दे आत्मक जोत स्वरूप सतगुरु श्री गुरु ग्रंथ साहिब महाराज सच्चे पातशाह जी दी अपार कृपालता हुई है। अमृत वेले तो सतगुरु सच्चे पातशाह जी दे पावन पवित्र दरबार विच हाजरी भर के गुरु की सजनवाजी संगत ने अपने समय नूं सफला कीता है। अमृत वेले तो ही महाराज की पावन पवित्र हजूरी विच श्री सुखमनी साहिब जी दे पाठ होए वाहिगुरु मंत्र दे जाप होए पांच बाणियां दे नितनेम कीते गए आसा जी दी वार दा कीर्तन आप जी ने गुरमुखां तों सरवण कीता है। लड़ीवार गुरबाणी की कथा जो गुरु घर प्रारंभ है। धन गुरु अर्जन देव महाराज सच्चे पातशाह जी बाणी दे करता रचनहार श्री गुरु ग्रंथ साहिब महाराज जी का स्वरूप बनाउण वाले जिवें कृपा करते हैं सरदा भावना नाल मन चित बिरतियां की एकाग्रता बना के आओ गुरु साहब जी तो पावन पित्र वचन सरवण करके लाहा प्राप्त करिए जी।
आरू महला पंजवा घर चौथा सटपदिया एक ओंकार सतगुर प्रसाद
मारू राग अंदर सतगुरु गुरु अर्जन देव महाराज सच्चे पातशाह जी सुरताल दे चौथे घर अंदर अष्टपदियां दा सत्संग जी उचारण कर रहे हन। मर्यादा पुरुषोत्तम सतगुरु जी ने मंगल किया है एक ओंकार सतगुर प्रसाद अद्वै स्वरूप परमात्मा सर्वदा प्रकाशक सत चेतन आनंद स्वरूप जो है वह गुरु की कृपा द्वारा सत्संग जी प्राप्त हुंदा है। गुरु की कृपा द्वारा परमात्मा की लखता हुंदी है। गुरु की कृपा द्वारा परमात्मा नाल प्रेम बनता है। गुरु साहब जी की कृपा होवे तो उस परमात्मा की वडियाई की जा सकती है। गुरु साहब जी कृपा कारण फिर कि मन में चा आ जीवन का कुछ समा अपना सफला करना उस परमात्मा याद करके ओरी याद समा बिता के इसलिए पैर पैर से गुरु साहब जी की कृपा की लोड़ है। महाराज कृपा करन फिर सत्संग जी थोड़ा बहुत परमात्मा वाले पास कुछ कदम पुटिया जा सकता है। इस करके गुर प्रसाद जिन्हें भी मंगल ने सत्संग जी सारे की समाप्ति गुर प्रसाद से है। गुर प्रसाद के अर्थ ने गुरु की कृपा गुरु का वह प्रसाद जिहड़ा परमात्मा नाल मिला देण वाला है। तो यह मंगल करके सतगुरु सच्चे पातशाह जी सत्संग जी अग्यों कृपा करते हैं जी।
चांदना चांदन आंगन प्रभ जीओ अंतर चांदना
चांदना का अर्थ है सत्संग जी चाननी प्रकाश। इन्दे प्रकाश तो सारे चंगे ने पर सब तो चंगा प्रकाश हो जिहड़ा बंदे दे अंदर सत्संग जी चानना कर दे बंदे दे अंदर नूं प्रकाशमान कर दे अंदर का जिहड़ा कुप हनेरा सत्संग जी उहनूं दूर कर दे रोशनी ओ प्रकाश सारिआं तों चंगा है। उवें तां प्रकाश सत्संग जी चंगा ही है भावें सूरज का प्रकाश है चंद्रमा का प्रकाश है जां होर सत्संग जी ज्योतियां प्रकाश दीआं हन। प्रकाश तां माड़ा नहीं हुंदा पर कहिंदे ओह प्रकाश सिर्फ बाजमुखी प्रकाश हन सारे ਜਿਹੜੇ ਕੁਦਰਤ ਦੇ ਪਦਾਰਥਾਂ ਨੂੰ ਦਿਖਾਉਣ ਵਾਲੇ ਹਨ। ਪ੍ਰਕਾਸ਼ ਦਾ ਅਰਥ ਹੁੰਦਾ ਸਾਧ ਸੰਗਤ ਜੀ ਦੇਖਣਾ, ਪ੍ਰਕਾਸ਼ ਹੋਣ ਤੇ ਦੇਖਿਆ ਜਾ ਸਕਦਾ ਵਸਤੂ ਨੂੰ। ਹਨੇਰਾ ਆਪਣੇ ਆਪ ਵਿਚ ਇੱਕ ਪਰਦਾ ਹੁੰਦਾ, ਕਿੰਨੀਆਂ ਵਸਤੂਆਂ ਪਈਆਂ ਹੋਣ, ਬਲਕਿ ਆਪਣੇ ਹੱਥੀ ਸਾਰਾ ਕੁਝ ਰੱਖਿਆ ਹੋਵੇ ਟਿਕਾ ਕੇ, ਹਨੇਰਾ ਹੋਵੇ ਤੇ ਆਪਣੇ ਹੱਥੀ ਰੱਖੀ ਹੋਈ ਵਸਤੂ ਵੀ ਦਿਸਦੀ ਨਹੀਂ। ਹਨੇਰਾ ਐਸਾ ਪਰਦਾ ਬਿਨਾਂ ਕਿਸੇ ਹੋਰ ਪਰਦੇ ਦੇ, ਹਨੇਰਾ ਖੁਦ ਹੀ ਸਾਧ ਸੰਗਤ ਜੀ ਇੱਕ ਪਰਦਾ ਮੰਨਿਆ ਗਿਆ ਹੈ। ਪ੍ਰਕਾਸ਼ ਜਿਹੜਾ ਸਾਧ ਸੰਗਤ ਜੀ ਉਸ ਪਰਦੇ ਨੂੰ ਦੂਰ ਕਰਕੇ ਤੇ ਵਸਤੂਆਂ ਨੂੰ ਦਿਖਾਲਦਾ, ਦ੍ਰਿਸ਼ਟਮਾਨ ਕਰਦਾ। ਸੂਰਜ ਚੜ ਜਾਵੇ ਆਪਾਂ ਨੂੰ ਸਭ ਕੁਝ ਦਿਸਣ ਲੱਗ ਪੈਂਦਾ, ਰਾਤ ਹਨੇਰੀ ਹੋਵੇ ਕੁਝ ਵੀ ਨਹੀਂ ਦਿਸਦਾ। ਇਸੇ ਤਰ੍ਹਾਂ ਚੰਦਰਮਾ ਦੀ ਚਾਂਦਨੀ ਰਾਤ ਹੋਵੇ ਤੇ ਦਿਸੇਗਾ ਸਾਰਾ ਕੁਝ, ਹਨੇਰੀ ਰਾਤ ਹੋਵੇ ਕੁਝ ਨਹੀਂ ਦਿਸਦਾ। ਕਹਿੰਦੇ ਪ੍ਰਕਾਸ਼ ਦਾ ਅਰਥ ਹੈ ਦਿਖਾਉਣਾ। ਜਿਵੇਂ ਬਾਹਰ ਦੀਆਂ ਕੁਦਰਤ ਦੀਆਂ ਬਣਾਈਆਂ ਵਸਤੂਆਂ ਨੂੰ ਸੂਰਜ ਦਾ ਪ੍ਰਕਾਸ਼, ਚੰਦਰਮਾ ਦਾ ਪ੍ਰਕਾਸ਼ ਦਿਖਾਲ ਦਿੰਦਾ, ਇਸੇ ਤਰ੍ਹਾਂ ਸਾਧ ਸੰਗਤ ਜੀ ਆਪਣੇ ਨਿੱਜ ਸਰੂਪ ਨੂੰ, ਆਤਮ ਵਸਤੂ ਨੂੰ ਆਪਣੇ ਅੰਦਰੋਂ ਅੰਦਰਲਾ ਪ੍ਰਕਾਸ਼ ਵਿਖਾਉਂਦਾ, ਜਿਹੜਾ ਗੁਰੂ ਸਾਹਿਬ ਜੀ ਦੇ ਬਚਨਾਂ ਦੁਆਰਾ ਹੁੰਦਾ। ਮਹਾਰਾਜ ਨੇ ਬਚਨ ਕੀਤੇ ਨਾ, ਘੱਟ ਘੱਟ ਮੈਂ ਹਰ ਜੂ ਵਸੈ, ਭਈ ਉਹ ਪਰਮਾਤਮਾ ਅੰਦਰ ਵਸਦਾ। ਅੰਦਰ ਵਸਦੇ ਪਰਮਾਤਮਾ ਨੂੰ ਆਪਾਂ ਕਿਵੇਂ ਦੇਖ ਸਕਦੇ ਹਾਂ, ਕਿਉਂਕਿ ਅੰਦਰ ਤੇ ਅਗਿਆਨ ਦਾ ਗੁੱਪ ਹਨੇਰਾ। ਰਾਏ ਬਲਾਰ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਹੁਤ ਪਿਆਰ ਕਰਦੇ ਸਨ, ਉਹਨਾਂ ਅੰਤਲੇ ਸਮੇਂ ਤੇ ਮਹਾਰਾਜ ਨਾਲ ਇਹ ਬਚਨ ਕੀਤਾ ਸੀ, ਮਹਾਰਾਜ ਤੁਸਾਂ ਕਿਰਪਾ ਕੀਤੀ, ਮੇਰੀ ਨਗਰੀ ਵਿਚ ਉਤਾਰ ਲਿਆ, ਤੁਹਾਡੀ ਰਹਿਮਤ ਹੋਈ ਤੇ ਮੇਰੇ ਅੰਦਰੋਂ ਅਗਿਆਨ ਦਾ ਹਨੇਰਾ ਕੱਟਿਆ ਗਿਆ, ਤੁਸਾਂ ਗਿਆਨ ਬਖਸ਼ਿਸ਼ ਕਰ ਦਿੱਤਾ, ਮੈਨੂੰ ਆਪਣੇ ਸਰੂਪ ਦਾ ਪਤਾ ਲੱਗ ਗਿਆ, ਮੈਨੂੰ ਆਪਣੇ ਅੰਦਰ ਖਦਾਨ ਭਾਵ ਹੋ ਗਿਆ। ਪਰ ਇਹ ਤੁਸੀਂ ਕਿਰਪਾ ਕੀਤੀ, ਤਾਂ ਜੇ ਨਾ ਤੁਹਾਡੀ ਕਿਰਪਾ ਹੁੰਦੀ, ਇਹ ਖਤਰਨਾਕ ਇੰਨਾ ਜ਼ਿਆਦਾ ਹਨੇਰਾ ਸੀ, ਮੈਨੂੰ ਆਪਣੇ ਸਰੂਪ ਦਾ ਵੀ ਪਤਾ ਨਹੀਂ ਸੀ ਲੱਗਣਾ। ਮਹਾਰਾਜ ਨੇ ਆਖਿਆ ਸੀ ਤੁਹਾਨੂੰ ਕਿਵੇਂ ਅਨੁਭਵ ਹੋਇਆ ਕਿ ਇਹ ਖਤਰਨਾਕ ਹੈ? ਰਾਏ ਬਲਾਰ ਜੀ ਨੇ ਆਖਿਆ ਇਹ ਬਾਹਰਲੇ ਹਨੇਰੇ ਨਾਲੋਂ ਵੱਧ ਇਸ ਕਰਕੇ ਖਤਰਨਾਕ ਮੈਂ ਮੰਨਿਆ, ਬਾਹਰ ਹਨੇਰਾ ਹੋਵੇ ਤੇ ਆਪਣੇ ਸਰੀਰ ਦਾ ਤਾਂ ਗਿਆਨ ਰਹਿੰਦਾ ਹੀ ਹੈ ਨਾ ਬੰਦੇ ਨੂੰ, ਚਲੋ ਦਿਸੇ ਕੁਝ ਵੀ ਨਾ ਪਾਵਾਂ ਹਨੇਰੇ ਕਰਕੇ, ਪਰ ਫਿਰ ਵੀ ਸਰੀਰ ਦਾ ਗਿਆਨ ਹੁੰਦਾ। ਸਰੀਰ ਹਨੇਰੇ ਵਿਚ ਹੱਥ ਕਿਤੇ ਗਰਮ ਥਾਂ ਤੇ ਲੱਗ ਜਾਵੇ, ਪਤਾ ਲੱਗ ਜਾਂਦਾ ਵੀ ਗਰਮ ਥਾਂ ਤੇ ਲੱਗ ਗਿਆ। ਠੰਡੇ ਥਾਂ ਤੇ ਲੱਗ ਜਾਵੇ ਤਾਂ ਵੀ ਪਤਾ ਲੱਗ ਜਾਏਗਾ। ਪੈਰ ਦੇ ਉੱਪਰ ਦੀ ਕੋਈ ਚੀਜ਼ ਹਨੇਰੇ ਚ ਵੀ ਲੰਘ ਜਾਵੇ, ਪਤਾ ਲੱਗ ਜਾਂਦਾ ਮੇਰੇ ਪੈਰ ਦੇ ਉੱਪਰ ਦੀ ਕੁਝ ਲੰਘ ਗਿਆ, ਕੀੜਾ ਮਕੌੜਾ। ਗਿਆਨ ਤਾਂ ਹੈ ਸਰੀਰ ਦਾ, ਕਹਿੰਦੇ ਦਿਸੇ ਭਾਵੇਂ ਨਾ, ਪਰ ਅੰਦਰਲਾ ਹਨੇਰਾ ਇੰਨਾ ਖਤਰਨਾਕ ਹੈ, ਜਿਹੜਾ ਇਹ ਪਤਾ ਹੀ ਨਹੀਂ ਲੱਗਣ ਦਿੰਦਾ ਵੀ ਮੈਂ ਸੰਸਾਰ ਤੇ ਆਇਆ ਕਿਉਂ ਹਾਂ, ਮੇਰੇ ਜੀਵਨ ਦਾ ਮਨੋਰਥ ਕੀ ਹੈ, ਮੈਨੂੰ ਕੀ ਕਰਨਾ ਚਾਹੀਦਾ ਸੰਸਾਰ ਤੇ ਆਣ ਕੇ, ਜਿਹੜਾ ਇਸ ਸਰੂਪ ਦਾ ਪਤਾ ਨਹੀਂ ਲੱਗਣ ਦਿੰਦਾ। ਕਹਿੰਦੇ ਅਸਲ ਵਿਚ ਉਹ ਖਤਰਨਾਕ ਸੀ, ਪਰ ਤੁਹਾਡੀ ਕਿਰਪਾ ਨਾਲ ਉਹ ਅੰਦਰ ਪ੍ਰਕਾਸ਼ ਹੋ ਗਿਆ, ਮੈਨੂੰ ਪਤਾ ਲੱਗ ਗਿਆ ਮੈਂ ਖੁਦਾ ਨਾਲ ਇੱਕਮਿਕ ਹੋ ਕੇ ਸੰਸਾਰ ਤੋਂ ਜਾ ਰਿਹਾ। ਜਿਵੇਂ ਬਾਹਰੋਂ ਪ੍ਰਕਾਸ਼ਮਾਨ ਸਾਧ ਸੰਗਤ ਜੀ ਪ੍ਰਕਾਸ਼ ਹੋ ਕੇ ਵਸਤੂਆਂ ਨੂੰ ਦੇਖ ਸਕਦੇ ਆਪਾਂ ਸੂਰਜ ਦੇ ਪ੍ਰਕਾਸ਼ਮਾਨ ਹੋਣ ਤੋਂ, ਇਸੇ ਤਰ੍ਹਾਂ ਮਹਾਰਾਜ ਜੀ ਦੇ ਬਚਨਾਂ ਦਾ ਜਦੋਂ ਅੰਦਰ ਕਿਸੇ ਦੇ ਪ੍ਰਕਾਸ਼ ਹੋ ਜਾਵੇ ਤੇ ਉਹਨੂੰ ਆਪਣੇ ਸਰੂਪ ਦਾ ਪਤਾ ਲੱਗ ਜਾਂਦਾ, ਉਹਨੂੰ ਆਤਮ ਵਸਤੂ ਦਿਸ ਪੈਂਦੀ ਅੰਦਰੋਂ। ਅੰਦਰ ਜਿਹੜਾ ਆਨੰਦ ਹੈ ਜਿਸ ਦਾ ਸਾਨੂੰ ਕਦੀ ਅਨੁਭਵ ਨਹੀਂ ਹੋਇਆ, ਉਹ ਅੰਦਰੋਂ ਹੀ ਆਪਣਾ ਆਨੰਦ ਸਾਧ ਸੰਗਤ ਜੀ ਪ੍ਰਗਟ ਹੋ ਆਉਂਦਾ। ਪਰ ਉਹਦੇ ਵਾਸਤੇ ਕਹਿੰਦੇ ਨੇ ਅੰਦਰ ਪ੍ਰਕਾਸ਼ ਚਾਹੀਦਾ, ਮਹਾਰਾਜ ਜੀ ਦੀ ਕਿਰਪਾ ਸਦਕਾ। ਪ੍ਰਕਾਸ਼ ਤਾਂ ਸਾਰੇ ਹੀ ਚੰਗੇ ਨੇ, ਪਰ ਕਹਿੰਦੇ ਨੇ ਚਾਂਦਨਾ ਚਾਂਦਨ ਆਂਗਨ, ਆਂਗਨ ਹੁੰਦਾ ਵਿਹੜਾ। ਕਹਿੰਦੇ ਨੇ ਸਾਰਿਆਂ ਵਿੱਚ ਉਹ ਚਾਂਦਨੀ ਚੰਗੀ ਹੈ ਜਿਹੜੀ ਆਪਣੇ ਅੰਦਰ ਦੇ ਵਿਹੜੇ ਨੂੰ ਪ੍ਰਕਾਸ਼ਮਾਨ ਕਰ ਦੇਵੇ। ਹਰ ਜੀ ਉਹ ਅੰਤਰ ਚਾਂਦਨਾ, ਕਹਿੰਦੇ ਨੇ ਮਹਾਰਾਜ ਤੁਸੀਂ ਕਿਰਪਾ ਕਰੋ ਮੇਰੇ ਅੰਦਰ ਪ੍ਰਕਾਸ਼ ਹੋ ਜਾਵੇ। ਸਾਰੇ ਚਾਨਣਾ ਵਿੱਚੋਂ ਉਹ ਚਾਨਣ ਚੰਗਾ ਹੈ ਜਿਹੜਾ ਬੰਦੇ ਦੇ ਅੰਦਰ ਨੂੰ ਪ੍ਰਕਾਸ਼ਮਾਨ ਕਰ ਦੇਵੇ ਜੀ।
ਆਰਾਧਨਾ ਆਰਾਧਨਾ ਨਿਕ ਆਰਾਧਨਾ ਆਰਾਧਨ ਨਿਕ ਹਰ ਹਰ ਨਾਮ ਆਰਾਧਨਾ।
ਸਾਰੇ ਆਰਾਧਨਾ ਵਿੱਚੋਂ ਸਤਸੰਗ ਜੀ ਚੰਗੀ ਆਰਾਧਨਾ ਪਤਾ ਕਿਹੜੀ ਹੈ? ਜਿਹੜਾ ਹਰੀ ਦੇ ਨਾਮ ਦੀ ਆਰਾਧਨਾ ਕਰਨੀ। ਉਵੇਂ ਤਾਂ ਕੋਈ ਸਤਸੰਗ ਜੀ ਕਿਸੇ ਨੂੰ ਆਰਾਧਦਾ, ਕੋਈ ਕਿਸੇ ਨੂੰ ਆਰਾਧਦਾ, ਜਿੱਥੇ ਕਿਤੇ ਕਿਸੇ ਦੀ ਸ਼ਰਧਾ ਲੱਗੀ ਹੋਵੇ। ਕੋਈ ਆਪਣੇ ਪਰਿਵਾਰ ਦੀ ਵੀ ਆਰਾਧਨਾ ਕਰੀ ਜਾਂਦਾ ਸਾਰਾ ਦਿਨ, ਕੋਈ ਆਪਣੇ ਸੰਬੰਧੀਆਂ ਦੀ, ਕੋਈ ਦੇਵੀ ਦੇਵਤਿਆਂ ਦੀ, ਕੋਈ ਪੱਥਰ ਦੇ ਬੁੱਤਾਂ ਦੀ, ਮੂਰਤੀਆਂ ਦੀ, ਕੋਈ ਪਸ਼ੂਆਂ ਦੀ। ਪਰ ਕਹਿੰਦੇ ਸਾਰੀਆਂ ਆਰਾਧਨਾ ਵਿਅਰਥ ਹਨ। ਸਾਰੀ ਆਰਾਧਨਾ ਵਿੱਚੋਂ ਅਸਲ ਆਰਾਧਨਾ ਉਹ ਹੈ ਜਿਹੜਾ ਹਰੀ ਦੇ ਨਾਮ ਦੀ ਆਰਾਧਨਾ ਕਰਨੀ, ਹਰੀ ਦੇ ਨਾਮ ਨੂੰ ਜਪਣਾ, ਪਰਮਾਤਮਾ ਨੂੰ ਚੇਤੇ ਕਰਨਾ। ਪਰਮਾਤਮਾ ਦੀ ਆਰਾਧਨਾ ਸਾਰਿਆਂ ਤੋਂ ਸ੍ਰੇਸ਼ਟ ਹੈ ਜੀ।
ਤਿਆਗਣ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ।
ਸਾਰੇ ਤਿਆਗਾਂ ਵਿੱਚੋਂ ਕਹਿੰਦੇ ਚੰਗਾ ਤਿਆਗ ਹੈ ਜਿਹੜਾ ਕਾਮ ਕ੍ਰੋਧ ਤੇ ਲੋਭ ਤਿਆਗ ਦੇਣਾ। ਕੋਈ ਲੋਕ ਸਾਧ ਸੰਗਤ ਜੀ ਮਾਇਆ ਤਿਆਗ ਦਿੰਦੇ ਹੈ, ਫਿਰ ਸਾਰੀ ਉਮਰ ਮਾਇਆ ਨੂੰ ਹੱਥ ਨਹੀਂ ਲਾਉਂਦੇ, ਕਹਿੰਦੇ ਭਾਈ ਅਸੀਂ ਨੀ ਮਾਇਆ ਨੂੰ ਹੱਥ ਲਾਉਂਦੇ, ਜ਼ਰੂਰਤ ਪਵੇ ਤਾਂ ਕਹਿੰਦੇ ਪੱਲੇ ਬੰਨ ਦਿਓ ਸਾਡੇ, ਆਪੇ ਹੀ ਪੱਲੇ ਬੰਨ ਦਿਓ, ਆਪੇ ਹੀ ਲੋੜ ਪਵੇਗੀ, ਜਿਹਨੂੰ ਉਹ ਖੋਲ ਲਵੇਗਾ ਅਸੀਂ ਹੱਥ ਨੀ ਲਾਇਆ, ਕਿਉਂਕਿ ਮਾਇਆ ਤਿਆਗੀ ਹੋਈ ਹੈ। ਕਈ ਬਸਤਰ ਪਾਉਣਾ ਹੀ ਤਿਆਗ ਦਿੰਦੇ ਆ, ਕਈ ਬੋਲਣਾ ਤਿਆਗ ਦਿੰਦੇ ਆ, ਦੋ ਦੋ ਚਾਰ ਚਾਰ ਸਾਲ ਮੌਨ ਰੱਖ ਲੈਣਗੇ, ਕਈ ਦੁਨੀਆਂ ਦੇ ਮੱਥੇ ਲੱਗਣਾ ਤਿਆਗ ਦਿੰਦੇ ਨੇ, ਜਾਂ ਤਾਂ ਜੰਗਲਾਂ ਨੂੰ ਚਲੇ ਜਾਣਗੇ ਜਾਂ ਭੋਰੇ ਵਿੱਚ ਵੜ ਜਾਂਦੇ ਆ, ਕਿਸੇ ਨੇ ਪ੍ਰਸ਼ਾਦਾ ਛਕਣਾ ਤਿਆਗ ਦਿੱਤਾ, ਕਿਸੇ ਨੇ ਪਾਣੀ ਪੀਣਾ ਤਿਆਗ ਦਿੱਤਾ। ਕਹਿੰਦੇ ਤਿਆਗ ਸਾਰੇ ਹੀ ਨੇ, ਪਰ ਸਭ ਤੋਂ ਚੰਗਾ ਤਿਆਗ ਹੈ ਜਿਹੜਾ ਕਾਮ ਕ੍ਰੋਧ ਤੇ ਲੋਭ ਦਾ ਤਿਆਗ ਕਰ ਦੇਣਾ। ਇਹਦੇ ਬਾਕੀ ਤਾਂ ਸਾਰੇ ਤਿਆਗ ਭਾਵਾਂ ਕਰ ਦੇਵੇ ਕੋਈ, ਪਰ ਇਹ ਵਸਤੂਆਂ ਅੰਦਰੇ ਬੈਠੀਆਂ ਰਹੀਆਂ ਫਿਰ ਕੀ ਤਿਆਗ ਹੋਇਆ। ਤਿਆਗਣਾ ਤਿਆਗਣ ਅਨੇਕਾ, ਸਾਰੇ ਤਿਆਗਾਂ ਵਿੱਚੋਂ ਤਿਆਗਣਾ ਚੰਗਾ ਹੈ, ਕਾਮ ਕ੍ਰੋਧ ਲੋਭ ਤਿਆਗਣਾ। ਕਹਿੰਦੇ ਨੇ ਇਹ ਅੰਦਰ ਉੱਠਣ ਵਾਲੇ ਸਾਧ ਸੰਗਤ ਜੀ ਜਿਹੜੀਆਂ ਲਹਿਰਾਂ ਨੇ ਇਹਨਾਂ ਦੂਤਾਂ ਦੀਆਂ, ਉਹਨਾਂ ਦਾ ਤਿਆਗ ਕਰ ਦੇਣਾ ਅਸਲ ਵਿੱਚ ਉਹ ਤਿਆਗੀ ਮੰਨਿਆ ਗਿਆ। ਸਭ ਤੋਂ ਵੱਡਾ ਤਿਆਗੀ ਉਹ ਹੈ ਜਿਹੜਾ ਲੋਭ ਤਿਆਗ ਦੇਵੇ, ਕ੍ਰੋਧ ਤਿਆਗ ਦੇਵੇ, ਮੋਹ ਤਿਆਗ ਦੇਵੇ, ਹੰਕਾਰ ਤਿਆਗ ਦੇਵੇ, ਕਾਮ ਤਿਆਗ ਦੇਵੇ। ਇਹ ਸਾਰੇ ਤਿਆਗਾਂ ਤੋਂ ਸ੍ਰੇਸ਼ਟ ਤਿਆਗ ਮੰਨਿਆ ਗਿਆ ਹੈ ਜੀ।
ਮੰਗਣਾ ਮਾਗਣ ਨੀਕ ਹਰ ਜਸ ਗੁਰ ਤੇ ਮੰਗਣਾ,
ਇਹ ਸਾਰੀਆਂ ਮੰਗਾਂ ਵਿੱਚੋਂ ਮੰਗ ਮੰਗਣੀ ਕਹਿੰਦੇ ਚੰਗੀ ਹੈ, ਜਿਹੜਾ ਹਰੀ ਦਾ ਜਸ ਮੰਗਣਾ, ਮਹਾਰਾਜ ਦੀ ਵਡਿਆਈ ਕਰਨੀ ਮੰਗ ਲੈਣੀ। ਉਵੇਂ ਤਾਂ ਮੰਗਦੇ ਹੀ ਆਪਾਂ ਸਾਰਾ ਕੁਝ, ਕੋਈ ਦੁੱਧ ਮੰਗਦਾ, ਪੁੱਤਰ ਮੰਗਦਾ, ਤੰਦਰੁਸਤੀ ਮੰਗਦਾ, ਕੋਈ ਮਾਣ ਸਤਿਕਾਰ ਮੰਗਦਾ, ਕੋਈ ਮਾਇਆ ਮੰਗਦਾ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ। ਇਹ ਸਾਰੀਆਂ ਮੰਗਾਂ ਵਿੱਚੋਂ ਚੰਗੀ ਮੰਗ ਹੈ ਹਰ ਜਸ ਗੁਰ ਤੇ ਮੰਗਣਾ, ਗੁਰੂ ਤੋਂ ਪਰਮਾਤਮਾ ਦੀ ਵਡਿਆਈ ਕਰਨੀ ਮੰਗਣੀ। ਮਹਾਰਾਜ ਤੁਸੀਂ ਹਰੀ ਜਸ ਮੈਨੂੰ ਬਖਸ਼ੋ। ਜਾਚਕ ਨਾਮ ਜਾਚੈ ਜਾਚੈ, ਜਾਚਕ ਹੁੰਦਾ ਮੰਗਤਾ। ਕਹਿੰਦੇ ਅਸਲੀ ਮੰਗਤਾ ਉਹ ਹੈ ਜਿਹੜਾ ਨਾਮ ਮੰਗੇ। ਨਾਮ ਮੰਗਣ ਦੇ ਕਰਕੇ ਅਸਲ ਵਿੱਚ ਸਾਰੀਆਂ ਮੰਗਾਂ ਦੀ ਪੂਰਤੀ ਨਾਮ ਕਰਕੇ ਆਪਣੇ ਆਪ ਹੀ ਹੋ ਜਾਂਦੀ। ਸਤਿ ਸੰਗਤ ਜੀ, ਇਹਨੇ ਮੰਗਾਂ ਸਾਰੀਆਂ ਵਿੱਚੋਂ ਮੰਗਣ ਤੋਂ ਸਭ ਤੋਂ ਸ੍ਰੇਸ਼ਟ ਮੰਗ ਇਹ ਹੈ ਜਿਹੜਾ ਪਰਮਾਤਮਾ ਦਾ ਨਾਮ ਮੰਗ ਲੈਣਾ ਗੁਰੂ ਤੋਂ। ਹਰ ਜਸ ਗੁਰ ਤੇ ਮੰਗਣਾ, ਹਰੀ ਜਸ ਗੁਰੂ ਤੋਂ ਮੰਗਣਾ। ਮਹਾਰਾਜ ਤੁਸੀਂ ਉੱਤਮ ਬਖਸ਼ੋ, ਮੈਂ ਹਰੀ ਜਸ ਕਰ ਸਕਾਂ ਜੀ।
ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ।
ਜਾਗਦੇ ਤਾਂ ਸਾਧ ਸੰਗਤ ਜੀ ਬਹੁਤ ਲੋਕ ਨੇ ਰਾਤ, ਰਾਤ ਨੂੰ ਜਾਗਣਾ ਜਿਹੜਾ ਉਹਨੂੰ ਆਖੀਦਾ ਜਗਰਾਤਾ ਕਰਨਾ। ਕੁਝ ਸਾਧ ਸੰਗਤ ਜੀ ਦੇਵੀ ਦੇਵਤਿਆਂ ਦੇ ਜਗਰਾਤੇ ਕਰਦੇ, ਉਹ ਵੀ ਰਾਤ ਜਾਗਦੇ ਆ। ਚੋਰ ਵੀ ਰਾਤ ਨੂੰ ਜਾਗਦੇ ਹਨ, ਕਈਆਂ ਦਾ ਕੰਮ ਰਾਤ ਦਾ ਹੁੰਦਾ, ਉਹਨਾਂ ਨੂੰ ਵੀ ਰਾਤ ਜਾਗਣਾ ਪੈਂਦਾ। ਦੁਖੀ ਤੇ ਰੋਗੀ ਬੰਦਾ ਵੀ ਸਾਰੀ ਰਾਤ ਜਾਗਦਾ, ਪਰ ਕਹਿੰਦੇ ਅਸਲ ਚ ਇਸ ਜਾਗਣ ਦਾ ਕੋਈ ਲਾਭ ਨਹੀਂ ਹੈ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਜਾਗਣਾ ਉਹ ਸਾਰਿਆਂ ਤੋਂ ਚੰਗਾ ਜਿਹੜਾ ਪਰਮਾਤਮਾ ਦੀ ਵਡਿਆਈ ਲਈ ਜਾਗਣਾ। ਜਿਹੜਾ ਸਾਧ ਸੰਗਤ ਜੀ ਉਹਨੂੰ ਚੇਤੇ ਕਰਦਿਆਂ ਜਾਗਦਿਆਂ ਹੋਇਆਂ ਸਾਰੀ ਰਾਤ ਬਤੀਤ ਕਰਨੀ, ਕਹਿੰਦੇ ਇਹ ਜਾਗਣਾ ਕਿਸੇ ਅਰਥ ਆਵੇਗਾ। ਉਵੇਂ ਜਿਹੜਾ ਜਾਗਣਾ ਜਾਗਣ ਨੂੰ ਚੋਰ ਜਾਗਦਾ, ਪਰ ਸਾਧ ਸੰਗਤ ਜੀ ਉਹ ਆਪਣਾ ਜਨਮ ਸਫਲਾ ਕਰਨ ਲਈ ਨਹੀਂ ਜਾਗਦਾ। ਕਈਆਂ ਨੂੰ ਰਾਤ 1 ਵਜੇ ਉੱਠ ਕੇ ਸਾਧ ਸੰਗਤ ਜੀ ਜਾਣਾ ਪੈਂਦਾ। ਪਰਮਾਤਮਾ ਨੂੰ ਚੇਤੇ ਕਰਨ ਲਈ ਕਦੀ ਉੱਠਣਾ ਹੋਵੇ ਤਾਂ ਕਦੀ ਨਾ ਉੱਠਣਗੇ। ਕੰਮ ਲਈ ਜਾਣਾ ਪਵੇ ਤਾਂ ਭਾਵਾਂ ਰੋਜ਼ ਜਾਣਾ ਪਵੇ, ਜਿਸ ਦਿਨ ਸਗੋਂ ਛੁੱਟੀ ਹੋਵੇ ਉਸ ਦਿਨ ਦਿਨੇ 9 ਵਜੇ ਤੱਕ ਰਸਾਉਣਾ। ਕਹਿੰਦੇ ਅੱਜ ਤਾਂ ਭਾਈ ਕੰਮ ਨਹੀਂ ਸੀ, ਇਸ ਕਰਕੇ ਰੱਜ ਕੇ ਸੌ ਲੈਂਦੇ ਆ। ਪਰਮਾਤਮਾ ਨੂੰ ਚੇਤੇ ਕਰਨ ਲਈ ਨਹੀਂ ਜਾਗਿਆ ਜਾਂਦਾ। ਜੇ ਉਹਨੂੰ ਚੇਤੇ ਕਰਨ ਲਈ ਨਹੀਂ ਜਾਗਣਾ ਫਿਰ ਕਹਿੰਦੇ ਉਹ ਸਾਰਾ ਜਾਗਣਾ ਵਿਅਰਥ ਹੀ ਹੈ, ਕਿਸੇ ਕੰਮ ਨਹੀਂ ਆਵੇਗਾ। ਝਟਕਈ ਲੋਕ ਆਪਣੇ ਦੇਸ਼ ਵਿੱਚ ਸਾਧ ਸੰਗਤ ਜੀ 2:30 ਵਜੇ ਉੱਠ ਕੇ ਜਾਂਦੇ ਆ, ਉਹ ਉਥੋਂ ਲਿਆਉਂਦੇ ਸਾਰਾ ਸਮਾਨ ਫਿਰ ਵੇਚਦੇ ਦਿਨੇ, ਉਹ ਵੀ ਤਾਂ ਜਾਗਦੇ ਨੇ, ਪਰ ਉਹ ਕੋਈ ਪਰਮਾਤਮਾ ਨੂੰ ਚੇਤੇ ਕਰਨ ਲਈ ਨਹੀਂ ਜਾਗਦੇ। ਕਹਿੰਦੇ ਨੇ ਜਿਹੜਾ ਜਾਗਣਾ ਅਸਲ ਵਿੱਚ ਰੱਬ ਨੂੰ ਚੇਤੇ ਕਰਨ ਵਾਸਤੇ ਜਿਹੜੇ ਜਾਗਦੇ ਨੇ ਉਹਨਾਂ ਦਾ ਜਾਗਣਾ ਥਾਂ ਪੈਂਦਾ ਸਫਲਾ ਹੈ ਜੀ।
ਲਾਗਣਾ ਲਾਗਣ ਨੀਕਾ ਗੁਰ ਚਰਨੀ ਮਨ ਲਾਗਣਾ।
ਕਿਸੇ ਨੇ ਆਪਣਾ ਮਨ ਕਿਤੇ ਲਾਇਆ ਹੁੰਦਾ, ਕਿਸੇ ਨੇ ਕਿਤੇ ਲਾਇਆ ਹੁੰਦਾ। ਕਹਿੰਦੇ ਨੇ ਅਸਲ ਵਿੱਚ ਸਭ ਤੋਂ ਚੰਗਾ ਮਨ ਦਾ ਲੱਗਣਾ ਜਿਹੜਾ ਗੁਰ ਚਰਨਾਂ ਚ ਮਨ ਲੱਗ ਜਾਵੇ। ਆਪਣੇ ਮਨ ਨੂੰ ਲਾਉਣਾ ਜਿਹੜਾ ਗੁਰੂ ਚਰਨਾਂ ਚ ਲਾਉਣਾ ਸਾਰਿਆਂ ਤੋਂ ਸ੍ਰੇਸ਼ਟ ਮੰਨਿਆ ਗਿਆ। ਲਾਇਆ ਹੁੰਦਾ ਮਨ ਸਾਧ ਸੰਗਤ ਜੀ ਕਿਸੇ ਨਾ ਕਿਸੇ ਨੇ ਕਿਤੇ ਨਾ ਕਿਤੇ, ਜ਼ਰੂਰ ਹਰ ਇੱਕ ਦਾ ਲੱਗਾ ਹੀ ਹੁੰਦਾ ਮਨ ਦੀ ਬਿਰਤੀ, ਪਰ ਜਿਹੜਾ ਗੁਰੂ ਚਰਨਾਂ ਨਾਲ ਮਨ ਦਾ ਲੱਗਣਾ ਇਹ ਸਾਰਿਆਂ ਤੋਂ ਸ੍ਰੇਸ਼ਟ ਮੰਨਿਆ ਗਿਆ ਹੈ ਜੀ।
ਇਹ ਬਿਦਤ ਸੇ ਪ੍ਰਾਪਤੇ ਜਾਂ ਕੈ ਮਸਤਕ ਭਾਗਣਾ।
ਪਰ ਕਹਿੰਦੇ ਸਾਧ ਸੰਗਤ ਜੀ ਇਹ ਦਾਤ ਉਹਨੂੰ ਮਿਲਦੀ ਹੈ ਜਿਸ ਦੇ ਮੱਥੇ ਦੇ ਭਾਗ ਚੰਗੇ ਹੋਣ। ਭਾਈ ਜੇ ਜਾਗੇ ਤਾਂ ਵੀ ਪਰਮਾਤਮਾ ਦੀ ਯਾਦ ਵਿੱਚ, ਮੰਗੇ ਤੇ ਉਹਦੀ ਵਡਿਆਈ ਮੰਗੇ, ਮਨ ਲਾਵੇ ਤੇ ਉਹਦੇ ਚਰਨਾਂ ਵਿੱਚ ਲਾਵੇ, ਆਰਾਧਨਾ ਕਰੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਰੇ। ਇਹ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਮੱਥੇ ਦੇ ਭਾਗ ਜਿਹਨਾਂ ਦੇ ਬਹੁਤ ਚੰਗੇ ਹੋਣ। ਇਹ ਬਿਦ ਤਿਸਹਿ ਪ੍ਰਾਪਤੇ, ਇਸ ਬਿਦ ਦੀ ਪ੍ਰਾਪਤੀ ਕਿਸ ਨੂੰ ਹੈ, ਜਾ ਕੇ ਮਸਤਕ ਭਗਨਾ ਜਿਨ੍ਹਾਂ ਦੇ ਮੱਥੇ ਦੇ ਭਾਗ ਬਹੁਤ ਚੰਗੇ ਹੋਣ ਜੀ।
ਕਹੋ ਨਾਨਕ ਤਿਸ ਸਭ ਕਿਸ ਨੀਕਾ ਜੋ ਪ੍ਰਭ ਕੀ ਸਰਨਾਗਨਾ।
ਉਸ ਵਾਸਤੇ ਸਤਸੰਗ ਜੀ ਕਹਿੰਦੇ ਸਾਰਾ ਕੁਝ ਹੀ ਚੰਗਾ ਜਿਹੜਾ ਪ੍ਰਭੂ ਦੀ ਸ਼ਰਨ ਵਿਚ ਆ ਜਾਵੇ, ਫਿਰ ਉਹ ਸਰੀਰ ਕਰਕੇ ਜਿਹੜੇ ਵੀ ਕਰਮ ਕਰੇਗਾ ਉਹ ਚੰਗੇ ਤੇ ਸਫਲ ਹੀ ਮੰਨੇ ਜਾਣਗੇ ਜਿਹੜਾ ਮਹਾਰਾਜ ਦੀ ਸ਼ਰਨ ਵਿਚ ਹੈ। ਜਿਹਨੇ ਮਹਾਰਾਜ ਦੀ ਸ਼ਰਨ ਗ੍ਰਹਿਣ ਕਰ ਲਈ ਮਨ ਤਨ ਕਰਕੇ ਉਸਦਾ ਹਰੇਕ ਕਰਮੀ ਸਤਸੰਗ ਜੀ ਸਫਲਾ, ਉਹ ਜਾਗੇਗਾ ਤਾਂ ਵੀ ਉਹਦੀ ਯਾਦ ਵਿਚ, ਅਰਾਧੇਗਾ ਤਾਂ ਵੀ ਉਸ ਨੂੰ, ਮੰਗੇਗਾ ਉਹਦਾ ਹੀ ਜਸ ਵਡਿਆਈ, ਸ਼ਰਨ ਚ ਜਾਵੇਗਾ ਤਾਂ ਉਸੇ ਦੀ, ਉਹਦੇ ਲਈ ਫਿਰ ਸਾਰੇ ਕਰਮੀ ਚੰਗੇ ਬਣ ਜਾਂਦੇ। ਗੁਰਮੁਖ ਜਿਹੜਾ ਵੀ ਕਰਮ ਕਰੇ ਸਤਸੰਗ ਜੀ ਉਹਦਾ ਕੀਤਾ ਹੋਇਆ ਕਰਮ ਸਫਲਾ ਹੀ ਆ। ਕਿਉਂ? ਕਿਉਂਕਿ ਉਹ ਹਰ ਵੇਲੇ ਮਨ ਤਨ ਕਰਕੇ ਪ੍ਰਮਾਤਮਾ ਦੀ ਸ਼ਰਨ ਵਿਚ ਰਹਿੰਦਾ। ਸ਼ਰਨ ਵਿਚ ਕਈ ਵਾਰੀ ਬੰਦਾ ਸਰੀਰ ਕਰਕੇ ਆਉਂਦਾ, ਮਨ ਕਰਕੇ ਨਹੀਂ ਆਉਂਦਾ। ਕਈ ਲੋਕ ਕਹਿੰਦੇ ਨੇ ਅਸੀਂ ਮਨ ਕਰਕੇ ਸ਼ਰਨ ਵਿਚ ਆ, ਸਰੀਰ ਕਰਕੇ ਨਹੀਂ ਜਾਣਾ। ਕੀ ਹੈ ਭਾਈ, ਗੁਰਦੁਆਰਾ ਸਾਡੇ ਅੰਦਰੇ ਹੀ ਹੈ, ਮਨ ਗੁਰਦੁਆਰਾ ਹੀ ਹੈ ਸਾਡਾ, ਕੋਈ ਗੱਲ ਨਹੀਂ। ਅਸੀਂ ਮਨ ਕਰਕੇ ਸੰਗਤ ਵਿਚ ਹੀ ਬੈਠੇ ਤਾਂ ਕੀ ਫਰਕ ਹੈ, ਸਾਡੇ ਅੰਦਰੇ ਹੀ ਸੰਗਤ ਹੈ, ਸਾਡੇ ਅੰਦਰੇ ਹੀ ਹੋ ਰਿਹਾ ਨਿਤਨੇਮ ਸਾਰਾ। ਉਹ ਬਹਾਨੇਬਾਜ਼ੀਆਂ ਹੁੰਦੀਆਂ ਸਾਧ ਸੰਗਤ ਜੀ, ਕਿਸੇ ਦੇ ਅੰਦਰੇ ਨਿਤਨੇਮ ਨਹੀਂ ਹੋ ਰਿਹਾ ਹੁੰਦਾ। ਉਹਨੂੰ ਆਖਿਆ ਆਪਣੇ ਅੰਦਰ ਝਾਤੀ ਮਾਰ ਕੇ ਸੱਚ ਬੋਲ ਕੇ ਦੱਸ ਵੀ ਕੀ ਹੈ ਤੇਰੇ ਅੰਦਰ, ਗੁਰਦੁਆਰਾ ਹੀ ਹੈ ਵਾਕਿਆ ਹੀ। ਕਿਉਂਕਿ ਗੁਰੂ ਦੀ ਸਰਨ ਵਿਚ ਸਾਧ ਸੰਗਤ ਜੀ ਸਰੀਰ ਕਰਕੇ ਵੀ ਜਾਣਾ ਪੈਂਦਾ ਹੈ ਤੇ ਮਨ ਨੂੰ ਵੀ ਲਿਆਉਣਾ ਪੈਂਦਾ ਨਾਲ। ਮਨ ਤਨ ਕਰਕੇ ਜਿਨ੍ਹਾਂ ਨੇ ਮਹਾਰਾਜ ਦੀ ਸ਼ਰਨ ਗ੍ਰਹਿਣ ਕਰ ਲਈ ਉਹਨਾਂ ਵਾਸਤੇ ਸਾਰੇ ਕਰਮ ਚੰਗੇ ਹੀ ਹਨ ਜੀ।
ਮਾਰੂ ਮਹੱਲਾ ਪੰਜਵਾ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ਼ਰਵਣ ਸੁਣਾਵਣਾ।
ਇੱਥੇ ਸਾਧ ਸੰਗਤ ਜੀ ਗੁਰਮੁਖਾਂ ਨੂੰ ਜਾਂ ਗੁਰੂ ਸਾਹਿਬ ਜੀ ਨੂੰ ਆਵਾਜ਼ ਦਿੱਤੀ ਹੈ ਵੀ ਆਓ ਮਹਾਰਾਜ, ਮੇਰੇ ਹਿਰਦੇ ਜਾਣ ਕੇ ਬੈਠੋ, ਮੈਨੂੰ ਆਪਣੀ ਹਰੀ ਦੀ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਸੁਣਾਓ, ਮੇਰੇ ਕੰਨਾਂ ਚ ਉਸ ਦੀ ਵਡਿਆਈ ਪਵੇ, ਤੁਸੀਂ ਮੇਰੇ ਹਿਰਦੇ ਵਿਚ ਆਣ ਕੇ ਨਿਵਾਸ ਕਰੋ, ਇਹ ਮੇਰੀ ਬੇਨਤੀ ਹੈ।
ਰਹਾਓ
ਰਾਮ ਦੇਵ ਕੇ ਕਿਰਪਾ ਕਰਦੇ ਹਨ ਜੀ।
ਤੋਦੇ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ।
ਜਦੋਂ ਤੁਸੀਂ ਹਿਰਦੇ ਵਿਚ ਆਉਂਦੇ ਤੁਹਾਡੀ ਯਾਦ ਆਉਂਦੀ, ਮੇਰਾ ਮਨ ਤਨ ਹਰਿਆ ਭਰਿਆ ਹੋ ਜਾਂਦਾ, ਕਿਉਂਕਿ ਤੁਹਾਡੇ ਨਾਲ ਰਲ ਕੇ ਅਸਲ ਵਿਚ ਮੈਂ ਹਰੀ ਨੂੰ ਚੇਤੇ ਕਰ ਸਕਦਾ। ਤੁਸੀਂ ਚੇਤੇ ਆ ਜਾਂਦੇ ਗੁਰੂ ਸਾਹਿਬ, ਤੇ ਮੈਨੂੰ ਰੱਬ ਚੇਤੇ ਆ ਜਾਂਦਾ, ਰੱਬ ਚੇਤੇ ਆ ਜਾਂਦਾ, ਮੇਰੇ ਮਨ ਤਨ ਨੂੰ ਖੇੜਾ ਆ ਜਾਂਦਾ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ। ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਕਹਿੰਦੇ ਮੇਰੇ ਅੰਦਰ ਨੂੰ ਠੰਡ ਪੈ ਜਾਂਦੀ ਹੈ। ਤੁਸੀਂ ਚੇਤੇ ਆਓ ਤੇ ਤਨ ਨੂੰ ਖੇੜਾ ਆ ਜਾਂਦਾ, ਮਨ ਨੂੰ ਖੇੜਾ ਆ ਜਾਂਦਾ ਮੇਰੇ।
ਸੰਤ ਕਿਰਪਾ ਤੇ ਹਿਰਦੈ ਵਸੈ, ਦੂਜਾ ਭਾਉ ਮਿਟਾਵਣਾ।
ਇਹ ਗੁਰੂ ਸੰਤ ਦੀ ਕਿਰਪਾ ਕਰਕੇ ਕਹਿੰਦੇ ਪ੍ਰਮਾਤਮਾ ਹਿਰਦੇ ਚ ਵਸਦਾ, ਜਿਸ ਕਰਕੇ ਦੂਜਾ ਭਾਉ ਦਵੈਤ ਅੰਦਰੋਂ ਮਿਟ ਜਾਂਦੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਪ੍ਰਮਾਤਮਾ ਦੀ ਯਾਦ ਅੰਦਰ ਵਸ ਜਾਵੇਗੀ, ਜਿਹੜੀ ਦੁਬਧਾ ਮਨ ਵਿਚ ਵਸੀ ਹੋਈ ਉਹ ਨਿਕਲ ਜਾਂਦੀ ਹੈ ਜੀ।
ਭਗਤ ਦਇਆ ਤੇ ਬੁੱਧ ਪਰਗਸ, ਦੁਰਮਤ ਦੂਖਤ ਜਾਵਨਾ।
ਮਹਾਰਾਜ ਦੀ ਦਇਆ ਕਰਕੇ ਭਗਤੀ ਹੁੰਦੀ ਹੈ, ਭਗਤੀ ਕਰਕੇ ਸਾਧ ਸੰਗਤ ਜੀ ਬੁੱਧ ਵਿਚ ਪ੍ਰਕਾਸ਼ ਹੁੰਦਾ ਗਿਆਨ ਦਾ। ਦੁਰਮਤ ਦੂਖਤ ਜਾਵਨਾ, ਖੋਟੀ ਮਤ ਤੇ ਦੁੱਖ ਉਸੇ ਵੇਲੇ ਚਲੇ ਜਾਂਦੇ ਜਦੋਂ ਬੁੱਧ ਵਿਚ ਸਾਧ ਸੰਗਤ ਜੀ ਗਿਆਨ ਦਾ ਪ੍ਰਕਾਸ਼ ਹੋ ਜਾਵੇ। ਗਿਆਨ ਦੇ ਪ੍ਰਕਾਸ਼ ਦਾ ਅਰਥ ਹੈ ਚੰਗੇ ਮਾੜੇ ਦੀ ਸੋਝੀ ਹੋ ਜਾਵੇ, ਪਾਪ ਪੁੰਨ ਦਾ ਪਤਾ ਲੱਗ ਜਾਵੇ, ਆਤਮਾ ਪਰਮਾਤਮਾ ਬਾਰੇ ਕੁਝ ਸਾਧ ਸੰਗਤ ਜੀ ਰੁਚੀ ਜਾਗ ਪਵੇ, ਉਹਨੂੰ ਕਹਿੰਦੇ ਬੁੱਧ ਵਿਚ ਪ੍ਰਕਾਸ਼ ਹੋ ਗਿਆ ਗਿਆਨ ਦਾ। ਹੁਣ ਇਹਨੂੰ ਚੰਗੇ ਮਾੜੇ ਦਾ ਪਤਾ ਲੱਗਣ ਲੱਗ ਗਿਆ, ਮਾੜੇ ਦਾ ਤਿਆਗ ਕਰਕੇ ਚੰਗੇ ਦਾ ਜੇ ਪੱਲਾ ਫੜ ਲਿਆ, ਇਹਦਾ ਅਰਥ ਹੈ ਵੀ ਇਹਦੀ ਬੁੱਧ ਜਿਹੜੀ ਹੈ ਗਿਆਨ ਵਾਲੀ ਹੋ ਗਈ ਹੈ, ਖੋਟੀ ਮਤ ਚਲੀ ਗਈ ਹੈ ਅੰਦਰੋਂ ਜੀ।
ਦਰਸ਼ਨ ਭੇਟ ਤੋਤ ਪੁਨੀਤਾ, ਪੁਨਰਪ ਗਰਭ ਨਾ ਪਾਵਣਾ।
ਗੁਰੂ ਸਾਹਿਬ ਜੀ ਤੁਹਾਡੇ ਦਰਸ਼ਨ ਕੀਤਿਆਂ ਪਵਿੱਤਰ ਹੋ ਜਾਂਦਾ ਮਨ, ਤੇ ਮੁੜ ਕੇ ਵਾਰ ਵਾਰ ਫਿਰ ਜਨਮ ਮਰਨ ਦੇ ਗੇੜ ਚ ਨਹੀਂ ਪਈਦਾ। ਇਸ ਕਰਕੇ ਤੁਸੀਂ ਆਣ ਕੇ ਮੇਰੇ ਹਿਰਦੇ ਚ ਵਸੋ, ਅੰਤਰਾਤਮਾ ਮੈਨੂੰ ਆਪਣੇ ਦਰਸ਼ਨ ਬਖਸ਼ੋ ਜੀ ਹਰ ਵੇਲੇ।
ਨਾ ਨਿਧ ਰਿਧ ਸਿੱਧ ਪਾਈ, ਜੋ ਤੁਮਰੇ ਮਨ ਭਾਵਨਾ।
ਜਿਹੜੇ ਤੇਰੇ ਮਨ ਨੂੰ ਭਾ ਗਏ ਹਨ, ਨੌ ਰਿਧੀਆਂ, ਨੌ ਨਿਧੀਆਂ, ਰਿਧੀਆਂ ਸਿੱਧੀਆਂ, ਸਾਰੇ ਪਦਾਰਥ, ਆਤਮਕ ਬਲ, ਕਰਾਮਾਤੀ ਸ਼ਕਤੀਆਂ, ਦੁਨੀਆਂ ਦੇ ਸੁਖ, ਇਹ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਮਹਾਰਾਜ, ਜਿਹੜਾ ਤੁਹਾਨੂੰ ਭਾ ਜਾਵੇ, ਜਿਹੜਾ ਤੁਹਾਨੂੰ ਚੰਗਾ ਲੱਗ ਜਾਵੇ ਜੀ।
ਸੰਤ ਬਿਨਾ ਮੈਂ ਥਾਉ ਨਾ ਕੋਈ, ਅਵਰ ਨਾ ਸੂਜੈ ਜਾਵਨਾ।
ਇਹਦੇ ਨਾਮ ਜਪਣ ਵਾਲੇ ਸੰਤਾਂ ਦੀ ਤੇ ਗੁਰੂ ਸਾਹਿਬ ਜੀ ਦੀ ਸੰਗਤ ਤੋਂ ਬਿਨਾ ਮੈਨੂੰ ਹੋਰ ਕੋਈ ਥਾਂ ਨਹੀਂ ਹੈ, ਜਿੱਥੇ ਮੈਂ ਜਾਵਾਂ ਜਾ ਕੇ ਬੈਠਾਂ, ਜਿੱਥੋਂ ਮੈਨੂੰ ਸੁੱਖ ਮਿਲੇ। ਅਵਰ ਨਾ ਸੂਜੈ ਜਾਵਣਾ, ਮੈਨੂੰ ਦੂਜੀ ਜਗ੍ਹਾ ਹੀ ਨਹੀਂ ਸੋਚਦੀ ਜਿੱਥੇ ਮੈਂ ਜਾਣਾ। ਜਾਂ ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੰਗਤ ਹੈ, ਜਾਂ ਗੁਰਮੁਖਾਂ ਦੇ ਫਿਰ ਚਰਨਾਂ ਦੀ ਸੰਗਤ ਹੈ, ਉਹਨਾਂ ਤੋਂ ਬਿਨਾਂ ਦੂਸਰਾ ਥਾਂ ਨਹੀਂ ਮੈਨੂੰ ਲੱਭਦਾ ਜਿੱਥੇ ਜਾਵਾਂ ਜੀ।
ਮੋਹੇ ਨਿਰਗੁਣ ਕਾ ਕੋਈ ਨ ਰੱਖੈ ਸੰਤਾਂ ਸੰਗ ਸਮਾਧਨਾ।
ਜੇ ਹੋਰ ਕਿਸੇ ਥਾਂ ਤੇ ਚੱਲਿਆ ਵੀ ਜਾਵਾਂ ਤੇ ਮੈਨੂੰ ਗੁਣਾਂ ਤੋਂ ਖਾਲੀ ਹੋਣ ਕਰਕੇ ਕੋਈ ਰੱਖਦਾ ਹੀ ਨਹੀਂ ਆਪਣੇ ਕੋਲੇ, ਕਿਉਂਕਿ ਗੁਣਾਂ ਵਾਲਿਆਂ ਦੀ ਸਾਰੀਆਂ ਥਾਵਾਂ ਤੇ ਕਦਰ ਮੇਰੇ ਚ ਤਾਂ ਗੁਣ ਹੀ ਕੋਈ ਨਹੀਂ ਹੈ। ਮੋਹੇ ਨਿਰਗੁਣ ਕਾ ਕੋਈ ਨਾ ਰੱਖੈ, ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਨੀ ਮੇਰੀ ਰੱਖਿਆ ਕਰਦਾ। ਇੱਕ ਗੁਰੂ ਸਾਹਿਬ ਹੈ ਸਾਧ ਸੰਗਤ ਜੀ, ਜਿਹੜਾ ਹਰੇਕ ਸ਼ਰਨ ਵਿੱਚ ਆਵੇ ਉਸੇ ਨੂੰ ਗੱਲ ਨਾਲ ਲਾ ਲੈਂਦੇ, ਕੋਈ ਗੁਣ ਔਗੁਣ ਦੀ ਵਿਚਾਰ ਨਹੀਂ ਕਰਦੇ। ਤੁਹਾਡੇ ਤੋਂ ਬਿਨਾਂ ਮਹਾਰਾਜ ਮੈਨੂੰ ਕੋਈ ਨੀ ਰੱਖਦਾ, ਕਿਉਂਕਿ ਗੁਣ ਨਹੀਂ ਹਨ। ਸੰਤਾਂ ਸੰਗ ਸਮਾਵਣਾ, ਮੇਰੀ ਸਮਾਈ ਸੰਤਾਂ ਦੇ ਨਾਲ ਹੋਵੇ, ਐਸੀ ਕਿਰਪਾ ਕਰ ਦਿਓ ਤੁਸੀਂ ਜੀ।
ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮੱਧੇ ਹਰ ਹਰ ਰਾਵਣਾ।
ਜਦੋਂ ਇਉਂ ਮਹਾਰਾਜ ਅੱਗੇ ਬੇਨਤੀਆਂ ਕੀਤੀਆਂ, ਕਹਿੰਦੇ ਗੁਰੂ ਸਾਹਿਬ ਜੀ ਨੇ ਐਸਾ ਕੌਤਕ ਕਰਕੇ ਵਿਖਾਲ ਦਿੱਤਾ, ਮੇਰੇ ਮਨ ਵਿੱਚ ਹੀ ਪਰਮਾਤਮਾ ਦਿਖਾਲ ਦਿੱਤਾ। ਕਹੋ ਨਾਨਕ ਗੁਰ ਚਲਤ ਦਿਖਾਇਆ, ਚਲਤ ਹੁੰਦਾ ਚਰਿੱਤਰ, ਚਰਿੱਤਰ ਦਾ ਅਰਥ ਹੈ ਕੌਤਕ। ਕਹਿੰਦੇ ਗੁਰੂ ਸਾਹਿਬ ਜੀ ਨੇ ਐਸਾ ਕੌਤਕ ਕਰ ਦਿੱਤਾ ਮਨ ਮੱਧੇ ਹਰ ਹਰ ਰਾਵਣ, ਆਪਣੇ ਮਨ ਦੇ ਵਿੱਚ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਮੈਂ ਮਲਾਪ ਦਾ ਆਨੰਦ ਮਾਣ ਲਿਆ, ਐਸਾ ਕਹੋ ਗੁਰੂ ਸਾਹਿਬ ਜੀ ਨੇ ਕੀਤਾ ਜੀ।
ਮਾਰੂ ਮਹੱਲਾ ਪੰਜਵਾ, ਜੀਵਨ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨ।
ਸਾਰੇ ਜੀਵਨਾਂ ਵਿੱਚੋਂ ਕਹਿੰਦੇ ਸਫਲ ਜੀਵਨ ਉਹਨਾਂ ਗੁਰਮੁਖਾਂ ਦਾ ਜਿਹੜੇ ਹਰੀ ਦਾ ਜਾਪ ਜਪਦੇ ਨੇ। ਜੀਵਨ ਸਫਲ ਜੀਵਨ, ਜੀਵਨਾਂ ਵਿੱਚੋਂ ਸਫਲ ਜੀਵਨ ਹੈ ਜਿਹੜਾ ਜੀਵਦੇ, ਤਾਂ ਸਾਰੇ ਹੀ ਸਾਧ ਸੰਗਤ ਜੀ ਸਵਾਸਾਂ ਦੀ ਗਿਣਤੀ ਤਾਂ ਸਭ ਨੇ ਪੂਰੀ ਕਰਨੀ ਜਿਹੜੇ ਆਏ ਸੰਸਾਰ ਤੇ, ਪਰ ਅਸਲ ਵਿੱਚ ਸਾਰੇ ਜੀਵਨਾਂ ਚੋਂ ਕਹਿੰਦੇ ਸਫਲ ਜੀਵਨ ਉਸ ਗੁਰਮੁਖ ਦਾ ਮੰਨਿਆ ਜਾਂਦਾ ਸੁਣ ਹਰ ਜਪ ਜਪ ਸਦ ਜੀਵਨ। ਹਰੀ ਦਾ ਜਾਪ ਸੁਣਦੇ ਨੇ ਜਾਂ ਜਪਦੇ ਨੇ, ਫਿਰ ਜਿਹੜੇ ਮਹਾਰਾਜ ਦੀ ਵਡਿਆਈ ਸੁਣ ਕੇ ਜਾਂ ਜਪ ਕੇ ਆਪਣਾ ਜੀਵਨ ਬਤੀਤ ਕਰਦੇ, ਕਹਿੰਦੇ ਉਹਨਾਂ ਦਾ ਜੀਵਨ ਸਭ ਤੋਂ ਸਫਲਾ ਹੈ। ਜੀਵਨ ਤਾਂ ਜਿਹਨੂੰ ਸਾਧ ਸੰਗਤ ਜੀ ਮਿਲ ਗਿਆ, ਜਿਹਨੇ ਜਨਮ ਲੈ ਲਿਆ ਉਸੇ ਦਾ ਚੱਲਣ ਲੱਗ ਪੈਂਦਾ ਤੇ ਉਹਨੇ ਆਪਣਾ ਜੀਵਨ ਪੂਰਾ ਵੀ ਕਰਨਾ, ਪਰ ਜ਼ਰੂਰੀ ਨਹੀਂ ਪਰਮਾਤਮਾ ਨੂੰ ਚੇਤੇ ਕਰਕੇ ਜੀਵਨ ਪੂਰਾ ਹੁੰਦਾ ਹੋਵੇ ਉਸ ਦਾ। ਵਾਹ ਚੱਲੀ ਜਾਂਦੇ ਆ, ਕਿਸੇ ਨੂੰ ਸਾਰੀ ਉਮਰ ਰੱਬ ਚੇਤੇ ਨਹੀਂ ਆਉਂਦਾ, ਕਿਸੇ ਨੂੰ ਪਿਛਲੇ ਸਮੇਂ ਚੇਤੇ ਆ ਜਾਂਦਾ, ਕੋਈ ਜਵਾਨੀ ਚ ਜਪਣ ਲੱਗ ਪੈਂਦਾ, ਕੋਈ ਬਚਪਨ ਵਿੱਚ ਹੀ ਇਸ ਪਾਸੇ ਤੁਰ ਪੈਂਦਾ, ਕੋਈ ਤੁਰਦਾ ਹੀ ਨਹੀਂ ਸਵਾਸ ਵੀ ਨਿਕਲ ਜਾਂਦੇ ਫਿਰ ਵੀ ਨਹੀਂ ਚੇਤਾ ਆਉਂਦਾ ਪਰਮਾਤਮਾ ਦਾ। ਲੱਖਾਂ ਪ੍ਰਮਾਣ ਦੇਣ ਤੋਂ ਬਾਅਦ ਵੀ ਉਹਨਾਂ ਦੀ ਸਮਝ ਚ ਗੱਲ ਆਉਂਦੀ ਨਹੀਂ ਹੈ, ਉਹ ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਸੀ ਉੱਥੇ ਹੀ ਅੱਜ ਵੀ ਨੇ, ਜਿਹੜੇ 30 ਸਾਲ ਪਹਿਲਾਂ ਜਿੱਥੇ ਅੜਿਆ ਸੀ ਮਨ ਉੱਥੇ ਹੀ ਅੜਿਆ ਖਲੋਤਾ, ਅਜੇ ਵੀ ਕੋਈ ਸਮਝ ਹੀ ਨਹੀਂ ਆਉਂਦੀ। ਜੀਵਨ ਚੱਲੀ ਜਾਂਦਾ ਆਪਣੇ ਆਪ, ਗੁਰਮੁਖਾਂ ਦਾ ਵੀ, ਮਨਮੁਖਾਂ ਦਾ ਵੀ, ਮਹਾਰਾਜ ਨੂੰ ਮੰਨਣ ਵਾਲਿਆਂ ਦਾ ਵੀ, ਨਾ ਮੰਨਣ ਵਾਲਿਆਂ ਸਾਖਤਾਂ ਦਾ ਵੀ, ਜੀਵਨ ਤਾਂ ਸਾਰਿਆਂ ਦਾ ਹੀ ਹੈ ਜਿਨ੍ਹਾਂ ਨੂੰ ਸਵਾਸ ਆ ਰਹੇ। ਪਰ ਸਾਰੇ ਜੀਵਨਾਂ ਵਿੱਚੋਂ ਸਫਲ ਜੀਵਨ ਕਹਿੰਦੇ ਉਹ ਨੇ ਜਿਹੜਾ ਹਰੀ ਨੂੰ ਜਪਦਿਆਂ ਜੀਵਨ ਬਤੀਤ ਹੋਵੇ ਜੀ। ਆਰਾਮ ਦੇ ਕੇ ਕਿਰਪਾ ਕਰਦੇ ਹਨ ਬਾਬਾ ਫਰੀਦ ਜੀ ਨੂੰ ਸਾਧ ਸੰਗਤ ਜੀ। ਕਿਸੇ ਨੇ ਤਾਨਾ ਇੱਕ ਵਾਰੀ ਮਾਰਿਆ ਸੀ ਵੀ ਕੀ ਲੱਭ ਲਿਆ ਫਰੀਦਾ, ਸਾਰੀ ਉਮਰ ਐਵੇਂ ਰੱਬ ਦੇ ਪਿੱਛੇ ਹੀ ਤੁਰਿਆ ਫਿਰਦਾ ਰਿਹਾ, ਨਾ ਤੂੰ ਜਵਾਨੀ ਦਾ ਆਨੰਦ ਮਾਣਿਆ, ਉਹ ਵੀ ਤੇਰੀ ਐਵੇਂ ਹੀ ਗਈ, ਹੁਣ ਬੁਢੇਪੇ ਵਿੱਚ ਵੀ ਨੰਗੇ ਪੈਰੀ ਤੁਰਿਆ ਫਿਰਦਾ। ਤੇ ਬਾਬਾ ਫਰੀਦ ਜੀ ਨੇ ਹੱਸ ਕੇ ਆਖਿਆ ਸੀ ਚਲੋ ਮੈਂ ਤਾਂ ਨੀ ਮਾਣਿਆ, ਉਹਨੂੰ ਲੱਭਦਾ ਰਿਹਾ ਤੇ ਤੂੰ ਤਾਂ ਨੀ ਨਾ ਉਹਨੂੰ ਲੱਭਿਆ, ਤੂੰ ਦੱਸ ਕਿਹੜੀ ਪੰਡ ਪਾ ਲਈ ਹੈ, ਤੂੰ ਕੀ ਖੱਟ ਲਿਆ। ਫਿਰ ਚੁੱਪ ਕਰ ਗਿਆ ਬਾਬਾ ਫਰੀਦ ਜੀ ਨੇ ਆਖਿਆ ਇੱਕ ਜਵਾਨੀ ਦੀ ਤਾਂ ਗੱਲ ਕੀ, ਇਹੋ ਜਿਹੀਆਂ ਲੱਖਾਂ ਜਨਮ ਮੈਨੂੰ ਮਿਲ ਕੇ ਜਵਾਨੀਆਂ ਆਉਣ ਤੇ ਉਹਨੂੰ ਲੱਭਣ ਵਿੱਚ ਬਤੀਤ ਹੋ ਜਾਣ ਤਾਂ ਵੀ ਮੈਂ ਖੁਸ਼ ਤੇ ਪਰੇਸ਼ਾਨੀ। ਉਹਨਾਂ ਕਹੇ ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਕਹਿੰਦੇ ਅਸੀਂ ਅੱਖੀਂ ਦੇਖੇ ਕਈ ਜੋਬਨ ਉਹਦੀ ਪ੍ਰੀਤ ਤੋਂ ਬਿਨਾਂ ਸੁੱਕਦੇ ਤੇ ਕਮਲਾਉਂਦੇ, ਸਾਡਾ ਤਾਂ ਫਿਰ ਵੀ ਉਹਨੂੰ ਯਾਦ ਕਰਦਿਆਂ ਉਹਨੂੰ ਲੱਭਦਿਆਂ ਲੱਭਦਿਆਂ ਲੰਘਾ, ਕਹਿੰਦੇ ਇਸ ਕਰਕੇ ਥਾਂ ਹੀ ਪਿਆ, ਵਿਅਰਥ ਨਹੀਂ ਗਿਆ ਹੈ। ਜੀਵਨ ਤਾਂ ਉਹ ਸਫਲਾ ਜਿਹੜਾ ਉਹਨੂੰ ਚੇਤੇ ਕਰਦਿਆਂ ਬਤੀਤ ਹੋਵੇ ਜੀ।
ਜੀਵਨ ਜਿਤ ਮਨ ਆਗਾਵੇ ਨਾਮ ਅੰਮ੍ਰਿਤ ਰਸ ਪੀਵਣਾ।
ਇਹਦੇ ਪੀਣ ਵਾਲੇ ਪਦਾਰਥਾਂ ਚੋਂ ਸਭ ਤੋਂ ਚੰਗਾ ਪਦਾਰਥ ਨਾਮ ਰਸ ਹੈ, ਜਿਹਨੂੰ ਪੀਣ ਕਰਕੇ ਮਨ ਰੱਜ ਜਾਂਦਾ। ਉਵੇਂ ਮਨ ਸਾਧ ਸੰਗਤ ਜੀ ਕਹਿੰਦੇ ਉਲਟਾ ਭਾਂਡਾ ਜਿਹੜਾ ਕਦੇ ਰੱਜਣ ਚ ਨਹੀਂ ਆਉਂਦਾ, ਮਨ ਹੀ ਕਦੀ ਕਿਸੇ ਬੰਦੇ ਦਾ ਰੱਜਿਆ। ਉਵੇਂ ਭਾਵੇਂ ਕਈ ਵਾਰ ਸਾਧ ਸੰਗਤ ਜੀ ਪੇਟ ਵੀ ਰੱਜ ਜਾਵੇ ਤੇ ਅੱਖਾਂ ਨੀ ਰੱਜਦੀਆਂ, ਮਨ ਨੀ ਰੱਜਦਾ, ਢਿੱਡ ਭਰ ਵੀ ਜਾਵੇ ਕਿਸੇ ਚੀਜ਼ ਖਾਣ ਵਾਲੇ ਪਦਾਰਥ ਨਾਲ ਤੇ ਫਿਰ ਵੀ ਮਨ ਕਿਹੜਾ ਰੱਜ ਲੈਂਦਾ। ਇਸੇ ਤਰ੍ਹਾਂ ਮਨ ਮਾਇਆ ਨਾਲ ਨੀ ਰੱਜਦਾ, ਮਨ ਵਡਿਆਈ ਨਾਲ ਨੀ ਰੱਜਦਾ, ਮਨ ਉੱਚੇ ਅਹੁਦੇ ਨਾਲ ਨੀ ਰੱਜਦਾ, ਮਨ ਭਰਦਾ ਹੀ ਨੀ ਕਿਸੇ ਚੀਜ਼ ਨਾਲ ਵੀ। ਹਾਂ ਕਹਿੰਦੇ ਨੇ ਜੇ ਪੀਣ ਵਾਲੀ ਚੀਜ਼ ਜਿਹੜੀ ਹੈ ਨਾ ਨਾਮ ਰਸ ਪੀਤਾ ਜਾਵੇ ਤੇ ਫਿਰ ਮਨ ਰੱਜ ਜਾਵੇਗਾ। ਐਸਾ ਮਨ ਰੱਜਦਾ ਫਿਰ ਮਨ ਨੂੰ ਸਾਧ ਸੰਗਤ ਜੀ ਕਦੇ ਵਾਸਤੇ ਪਿਆਸ ਲੱਗਦੀ ਨਹੀਂ, ਪਰ ਜਦੋਂ ਨਾਮ ਰਸ ਪੀ ਲਵੇ ਤਾਂ ਭਾਵਾਂ ਦੋ ਬੂੰਦਾਂ ਹੀ ਪੀ ਲਵੇ ਫਿਰ ਰੱਜ ਜਾਵੇਗਾ ਮਨ। ਪੀਣ ਵਾਲੇ ਪਦਾਰਥਾਂ ਚੋਂ ਕਹਿੰਦੇ ਨੇ ਗੁਰਮੁਖੋ, ਨਾਮ ਰਸ ਸਭ ਤੋਂ ਸ੍ਰੇਸ਼ਟ ਹੈ, ਜੇ ਕੋਈ ਪੀ ਲਵੇ ਤਾਂ।
ਜਿਤ ਭੂਖ ਨਾ ਲਾਗੈ ਸੰਤੋਖ ਸਦਾ ਤ੍ਰਿਪਤੀ ਬਨਾ।
ਖਾਣ ਵਾਲੇ ਚੀਜ਼ਾਂ ਚੋਂ ਕਹਿੰਦੇ ਨੇ ਸੰਤੋਖ ਹੈ ਸਭ ਤੋਂ ਸ੍ਰੇਸ਼ਟ, ਜੇ ਕੋਈ ਸੰਤੋਖ ਖਾ ਲਵੇ ਸਤਸੰਗ ਜੀ, ਫਿਰ ਕਹਿੰਦੇ ਨੇ ਉਹਨੂੰ ਭੁੱਖ ਨਾ ਕਦੇ ਵਾਸਤੇ ਲੱਗੇਗੀ। ਸੰਤੋਖੀ ਬੰਦੇ ਨੂੰ ਪਦਾਰਥਾਂ ਦੀ ਭੁੱਖ ਨਹੀਂ ਹੁੰਦੀ ਫਿਰ ਸਤਸੰਗਤ, ਫਿਰ ਉਹ ਸੰਤੋਖੀ ਜਿਹੜਾ ਜਥਾ ਲਾਭ ਤਥਾ ਸੰਤੁਸ਼ਟ, ਜਿੰਨਾ ਕੁ ਲਾਭ ਹੋ ਰਿਹਾ ਉਸੇ ਵਿਚ ਹੀ ਪ੍ਰਸੰਨ ਤੇ ਖੁਸ਼ ਹੈ। ਜੇ ਸੰਤੋਖ ਨਾ ਹੋਵੇ, ਜਿੰਨਾ ਮਰਜ਼ੀ ਲਾਭ ਹੋਵੇ ਸਤਸੰਗ ਜੀ, ਬੰਦੇ ਨੂੰ ਖੁਸ਼ੀ ਨਹੀਂ ਹੋ ਸਕਦੀ, ਫਿਰ ਵੀ ਉਹਦੀ ਭੁੱਖ ਉਸੇ ਤਰ੍ਹਾਂ ਹੀ ਰਹਿਣੀ ਹੈ। ਕਹਿੰਦੇ ਨੇ ਭੁੱਖ ਮਿਟ ਜਾਂਦੀ ਹੈ ਜਦੋਂ ਕੋਈ ਸੰਤੋਖ ਦਾ ਭੋਜਨ ਛਕਣ ਲੱਗ ਪਵੇ।
ਪੈਨਣਾ ਰੱਖ ਪਤ ਪਰਮੇਸ਼ਵਰ ਫਿਰ ਨਾਂਗੇ ਨਹੀਂ ਥੀਵਨਾ।
ਕਹਿੰਦੇ ਨੇ ਪਹਿਨਣਾ ਵਿੱਚੋਂ ਸਭ ਤੋਂ ਅਸਲ ਵਸਤਰ ਇਹ ਹੈ ਵੀ ਪਰਮਾਤਮਾ ਦੇ ਨਾਮ ਦਾ ਵਸਤਰ ਪਹਿਨਿਆ ਜਾਵੇ, ਜਿਸ ਕਰਕੇ ਪਤ ਢੱਕੀ ਜਾਂਦੀ ਹੈ, ਫਿਰ ਬੰਦਾ ਪ੍ਰਲੋਕ ਵਿੱਚ ਸਤਸੰਗ ਜੀ ਨੰਗਾ ਨਹੀਂ ਹੁੰਦਾ, ਫਿਰ ਨਾਂਗੇ ਨਹੀਂ ਥੀਵਨਾ। ਕਹਿੰਦੇ ਨੇ ਪਾਤੀ ਕੱਜੀ ਜਾਵੇਗੀ, ਲੋਕ ਪ੍ਰਲੋਕ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਕਰਦੇ ਨਾ ਜੀ, ਪਰਿਵਾਰ ਨੇ ਰਮਾਲਾ ਸਾਹਿਬ ਜੀ ਦੀ ਸੇਵਾ ਕੀਤੀ ਜੀ, ਪਰਿਵਾਰ ਦੀ ਲੋਕ ਪ੍ਰਲੋਕ ਵਿੱਚ ਪਤ ਕੱਜਣੀ, ਪਰਦੇ ਕੱਜਣੇ, ਇਹਦਾ ਅਰਥ ਹੈ ਵੀ ਤੁਸੀਂ ਆਪਣੇ ਨਾਮ ਦੀ ਦਾਤ ਦੇ ਕੇ ਪਤ ਰੱਖ ਲੈਣੀ, ਐਸੀ ਕਿਰਪਾ ਕਰਨੀ ਜੀ। ਕਹਿੰਦੇ ਨੇ ਸੰਤ ਜਨਾ ਕਾ ਉਗਰਾ ਲੂਗਰਾ ਓਡ ਨਗਨ ਨਾ ਹੋਈ, ਸਾਕਤ ਪਹਿਰਤ ਰੇਸ਼ਮੀ ਸੋ ਪਹਿਰ ਸਾਕਤ ਵਸਤਰ ਰੇਸ਼ਮੀ ਪਹਿਰਤ ਪਤ ਖੋਈ। ਕਹਿੰਦੇ ਸਾਕਤਾਂ ਨੇ ਰੇਸ਼ਮੀ ਕੱਪੜੇ ਲਏ ਵੀ ਹੋਣ ਉੱਤੇ ਤੇ ਤਾਂ ਵੀ ਉਹਨਾਂ ਦੀ ਪਤ ਨੀ ਢੱਕੀ ਹੁੰਦੀ, ਪਰ ਗਰੀਬ ਆਦਮੀ ਦਾ ਕੰਬਲ ਪਾਟਾ ਵੀ ਹੋਵੇ ਕਹਿੰਦੇ ਉਹਦੀ ਪਤ ਪਰਮਾਤਮਾ ਨੇ ਕੱਜੀ ਹੁੰਦੀ ਹੈ। ਪਰਮਾਤਮਾ ਆਪਣੇ ਸੇਵਕ ਕੀ ਆਪ ਪਤ ਰੱਖੈ, ਆਪਣੇ ਸੇਵਕਾਂ ਦੀ ਪਤ ਸਤਸੰਗ ਜੀ ਆਪ ਕਹਿੰਦੇ ਉਹ ਕਿਰਪਾ ਕਰਕੇ ਰੱਖ ਲੈਂਦਾ, ਇਸ ਕਰਕੇ ਉਹਨੂੰ ਚੇਤੇ ਕਰਨਾ ਚਾਹੀਦਾ ਜਿਸ ਕਰਕੇ ਪਰਦਾ ਕੱਜਿਆ ਰਹੇ ਜੀ।
ਭੋਗਣਾ ਮਨ ਮਦੇ ਹਾਰ ਰਸ ਸੰਤ ਸੰਗਤ ਮਹਿਲੀ ਵਨਾ।
ਕਹਿੰਦੇ ਨੇ ਜਬਾਨ ਦੇ ਰਸਾਂ ਵਿੱਚੋਂ ਵੀ ਸਤਸੰਗ ਜੀ ਉਹ ਰਸ ਸ੍ਰੇਸ਼ਟ ਹੈ, ਜਿਸ ਨਾਮ ਰਸ ਨੂੰ ਚੱਖਣ ਕਰਕੇ ਕਹਿੰਦੇ ਨੇ ਫਿਰ ਸਤਸੰਗ ਜੀ ਇਹਦੀ ਵੀ ਤ੍ਰਿਪਤੀ ਹੋ ਜਾਂਦੀ। ਦੁਨੀਆਂ ਦੇ ਭੋਗ ਪਦਾਰਥਾਂ ਵਿੱਚੋਂ ਪਰਮਾਤਮਾ ਦੇ ਨਾਮ ਦਾ ਸਤਸੰਗ ਜੀ ਰਸ ਭੋਗਣਾ ਸਭ ਤੋਂ ਉੱਤਮ ਮੰਨਿਆ ਗਿਆ, ਪਰ ਉਹ ਪ੍ਰਾਪਤ ਕਿੱਥੋਂ ਹੁੰਦਾ? ਸੰਤ ਸੰਗਤ ਮੈਂ ਲੀਵਣਾ, ਕਹਿੰਦੇ ਉਹ ਤਾਂ ਸੰਤ ਸੰਗਤ ਵਿੱਚੋਂ ਸਤ ਸੰਗਤ ਵਿੱਚੋਂ ਪ੍ਰਾਪਤ ਹੋਵੇਗਾ ਜੀ।
ਬਿਨ ਤਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਨਾ।
ਆਪਣੇ ਮਨ ਨੂੰ ਕਹਿੰਦੇ ਹਰੀ ਦੀ ਭਗਤੀ ਨਾਲ ਸੀ ਲਓ, ਬਿਨਾਂ ਸੂਈ ਤੇ ਬਿਨਾਂ ਤਾਗੇ ਤੋਂ। ਬਿਨ ਤਾਗੇ ਬਿਨ ਸੂਈ ਆਨੀ, ਜਿਵੇਂ ਸੂਈ ਤਾਗੇ ਨਾਲ ਸੀ ਲਈ ਦੀ ਨਾ ਕੋਈ ਚੀਜ਼ ਵਸਤਰ ਫਟਿਆ ਹੋਵੇ, ਆਪਣੇ ਮਨ ਨੂੰ ਕਹਿੰਦੇ ਪਰਮਾਤਮਾ ਦੇ ਚਰਨਾਂ ਨਾਲ ਸੀ ਲਓ, ਪਰ ਇੱਥੇ ਕਿਸੇ ਸੂਈ ਤਾਗੇ ਦੀ ਲੋੜ ਨਹੀਂ, ਪ੍ਰੇਮ ਦਾ ਹੀ ਸਤਸੰਗ ਜੀ ਤਾਗਾ ਹੋਵੇ ਤੇ ਸ਼ਰਧਾ ਦੀ ਸੂਈ ਨਾਲ ਕਹਿੰਦੇ ਆਪਣੇ ਮਨ ਨੂੰ ਗੁਰੂ ਚਰਨਾਂ ਨਾਲ ਸੀ ਕੇ ਰੱਖੋ ਹਰ ਵੇਲੇ।
ਮਾਤਿਆ ਹਰ ਰਸ ਮਹਿ ਰਾਤੇ ਤਿਸ ਬਹੁੜ ਨਾ ਕਬੂ ਔਖੀ ਬਣਾ।
ਜਿਹੜੇ ਹਰੀ ਰਸ ਵਿੱਚ ਮਸਤ ਰਹਿੰਦੇ ਹਰ ਵੇਲੇ ਸਤਸੰਗ ਜੀ ਕਹਿੰਦੇ ਉਹਨਾਂ ਨੂੰ ਮੁੜਕੇ ਨਹੀਂ ਆਉਣਾ ਪੈਂਦਾ ਸੰਸਾਰ ਤੇ, ਪਰਮਾਤਮਾ ਵਿੱਚ ਹੀ ਅਭੇਦ ਹੋ ਜਾਂਦੇ ਹਨ ਉਹ।
ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ।
ਕਿਰਪਾ ਕਰਕੇ ਪਰਮਾਤਮਾ ਨੇ ਸਤਸੰਗ ਜੀ ਜਿਸ ਨੂੰ ਇਹ ਦਾਤ ਬਖਸ਼ ਦਿੱਤੀ ਨਾਮ ਵਾਲੀ, ਮਿਲਿਓ ਤਿਸ ਸਰਬ ਨਿਧਾਨਾ, ਕਹਿੰਦੇ ਉਹਨੂੰ ਸਾਰੇ ਖਜ਼ਾਨੇ ਹੀ ਮਿਲ ਗਏ, ਤੁਸੀਂ ਸਮਝ ਲਓ ਇਹਨੂੰ ਨਾਮ ਮਿਲ ਗਿਆ, ਉਹਦੇ ਕੋਲੇ ਸਾਰਾ ਕੁਝ ਹੀ ਹੈ। ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ, ਨੱਚ ਦੁਰਲਭੰਗ ਧਨੰਗ ਰੂਪੰਗ, ਨੱਚ ਦੁਰਲਭੰਗ ਸਵਰਗ ਰਾਜਨ ਹੈ। ਕਿਸੇ ਕੋਲ ਧਨ ਬਹੁਤ ਹੋਵੇ ਮਹਾਰਾਜ ਕਹਿੰਦੇ ਕੋਈ ਦੁਰਲੱਭ ਨਹੀਂ ਪਾਈ, ਕਿਸੇ ਕੋਲ ਰੂਪ ਬਹੁਤ ਹੋਵੇ ਮਹਾਰਾਜ ਨੇ ਆਖਿਆ ਵੀ ਕੋਈ ਦੁਰਲੱਭ ਚੀਜ਼ ਨਹੀਂ, ਕਿਸੇ ਕੋਲ ਸਵਰਗ ਦੇ ਰਾਜ ਦੀ ਪ੍ਰਾਪਤੀ ਹੋ ਗਈ ਪੁੰਨ ਕਰਕੇ, ਕਹਿੰਦੇ ਇਹ ਵੀ ਕੋਈ ਦੁਰਲੱਭ ਨਹੀਂ। ਨੱਚ ਦੁਰਲੱਭੰਗ ਭੋਜਨੰਗ ਬਿੰਜਨੰਗ, ਨੱਚ ਦੁਰਲੱਭੰਗ ਸਵਾਸ਼ ਅੰਬਰ ਹੈ, ਬਹੁਤ ਚੰਗੇ ਭੋਜਨ ਖਾਣ ਨੂੰ ਮਿਲ ਜਾਣ, ਚੰਗੇ ਵਸਤਰ ਕੀਮਤੀ ਪਾਉਣ ਨੂੰ ਮਿਲ ਜਾਣ, ਕਹਿੰਦੇ ਇਹ ਕੋਈ ਦੁਰਲੱਭ ਗੱਲ ਹੈ? ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ। ਨੱਚ ਦੁਰਲੱਭੰਗ ਸੁੱਤ ਮਿੱਤਰ ਭਰਾਤ ਬਾਂਧਵ, ਪੁੱਤਰਾਂ ਦਾ ਭਰਾਵਾਂ ਦਾ ਮਿੱਤਰਾਂ ਦਾ ਸੰਬੰਧੀਆਂ ਦਾ ਚੰਗਿਆਂ ਦਾ ਮਿਲ ਜਾਣਾ, ਕਹਿੰਦੇ ਇਹ ਕੋਈ ਦੁਰਲੱਭ ਚੀਜ਼ ਨਹੀਂ ਹੈ। ਨੱਚ ਦੁਰਲੱਭੰਗ ਬਨਤਾ ਬਿਲਾਸ ਹੈ, ਫਿਰ ਚੇਤਨ ਮਾਇਆ ਦੇ ਕੌਤਕ ਦੇਖਣ ਨੂੰ ਮਿਲ ਜਾਣ, ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ। ਨੱਚ ਦੁਰਲੱਭੰਗ ਵਿਦਿਆ ਪ੍ਰਵੀਣ, ਨੱਚ ਦੁਰਲੱਭੰਗ ਚਤੁਰ ਚੰਚਲ ਹੈ, ਕਹਿੰਦੇ ਬਹੁਤ ਵਿਦਵਾਨ ਬਣ ਜਾਣਾ ਵੀ ਕੋਈ ਦੁਰਲੱਭ ਚੀਜ਼ ਨਹੀਂ, ਬਹੁਤ ਜ਼ਿਆਦਾ ਚਾਤਰ ਬਣ ਜਾਣਾ ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ। ਦੁਰਲੱਭੰਗ ਏਕ ਭਗਵਾਨ ਨਾਮ ਹੈ, ਨਾਨਕ ਲੱਭਦਿਆਂ ਸਾਧ ਸੰਗ, ਕਹਿੰਦੇ ਦੁਰਲੱਭ ਤਾਂ ਇੱਕ ਭਗਵਾਨ ਦਾ ਨਾਮ ਹੈ ਜਿਹੜਾ ਸਾਧ ਸੰਗਤ ਵਿੱਚੋਂ ਲੱਭਦਾ। ਦੁਰਲੱਭੰ ਏਕ ਭਗਵਾਨ ਨਾਮ ਹੈ ਨਾਨਕ ਲੱਭਦੇ ਸਾਧ ਸੰਗ ਕਿਰਪਾ ਪ੍ਰਭੰ। ਕਹਿੰਦੇ ਪ੍ਰਭੂ ਦੀ ਕਿਰਪਾ ਹੋਵੇ, ਬੰਦਾ ਸਤਸੰਗੀ ਹੋਵੇ, ਸਤ ਸੰਗਤ ਵਿਚੋਂ ਨਾਮ ਦਾ ਪਤਾ ਲੱਗ ਜਾਏ, ਨਾਮ ਦਾ ਕਿਣਕਾ ਮਿਲ ਜਾਏ, ਫਿਰ ਕੋਈ ਕਹਿ ਸਕਦਾ ਭਾਈ ਇਹਨੂੰ ਦੁਰਲੱਭ ਵਸਤੂ ਮਿਲ ਗਈ। ਫਿਰ ਸਮਝ ਲਓ ਵੀ ਸਾਰੇ ਖਜ਼ਾਨੇ ਮਿਲ ਗਏ। ਤੇ ਜੇ ਹੋਵੇ ਬਹੁਤ ਕੁਝ ਕੋਲ ਪਰ ਪਰਮਾਤਮਾ ਦੀ ਯਾਦ ਨਾ ਹੋਵੇ, ਉਹਨੂੰ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਅਸਲ ਵਿਚ ਫਕੀਰ ਹੀ ਆਖਿਆ। ਦੁਨੀਆਂ ਦਾ ਧਨ ਭਾਵਾਂ ਬਹੁਤ ਹੋਵੇ, ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਪਰ ਕਹਿੰਦੇ ਧਨ ਤਾਂ ਜਿਨ੍ਹਾਂ ਦੇ ਪੱਲੇ ਬਹੁਤ ਹੋਵੇ ਪਰ ਪਰਮਾਤਮਾ ਦੀ ਯਾਦ ਨਾ ਹੋਵੇ, ਉਹਨਾਂ ਨੂੰ ਫਕੀਰ ਜਾਣੋ ਤੁਸੀਂ। ਜਿਨ ਕਹਿ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਚ ਤੂੰ ਵਸਦਾ ਉਹ ਗੁਣਾਂ ਦੇ ਖਜ਼ਾਨੇ ਨੇ ਅਸਲ ਵਿਚ। ਅਸਲ ਖਜ਼ਾਨੇ ਦੇ ਮਾਲਕ ਉਹ ਹਨ ਜਿਨ੍ਹਾਂ ਕੋਲੇ ਪਰਮਾਤਮਾ ਦੀ ਯਾਦ ਹੈ ਜੀ।
ਸੁਖ ਨਾਨਕ ਸੰਤਨ ਕੀ ਸੇਵਾ, ਚਰਨ ਸੰਤ ਧੋਏ ਪੀਵਨਾ।
ਸੰਤਾਂ ਦੀ ਸੇਵਾ ਵਿਚ ਕਹਿੰਦੇ ਸੁਖ ਹੈ, ਉਹਨਾਂ ਦੇ ਚਰਨ ਧੋ ਕੇ ਕਹਿੰਦੇ ਅਸੀਂ ਪੀਨੇ ਹਾਂ, ਜਿਨ੍ਹਾਂ ਦੀ ਸੰਗਤ ਵਿਚ ਜਾਣ ਕਰਕੇ ਆਤਮਕ ਸੁਖ ਮਿਲ ਜਾਵੇ। ਮਹਾਰਾਜ ਐਸੀ ਕਿਰਪਾ ਕਰੋ, ਉਹਨਾਂ ਦੇ ਚਰਨਾਂ ਦੀ ਸੇਵਾ ਕਰਨ ਦਾ ਸਾਨੂੰ ਬਲ ਬਖਸ਼ੋ। ਜਿਨ੍ਹਾਂ ਦੇ ਦਰਸ਼ਨ ਕੀਤਿਆਂ, ਜਿਨ੍ਹਾਂ ਦੀ ਸੰਗਤ ਕੀਤਿਆਂ ਪਰਮਾਤਮਾ ਚੇਤੇ ਆਉਂਦਾ ਹੈ ਜੀ।
ਸੁਖ ਨਾਨਕ ਸੰਤਨ ਕੀ ਸੇਵਾ, ਚਰਨ ਸੰਤ ਧੋਏ ਪੀਵਨਾ।
ਉਹਨਾਂ ਸੰਤਾਂ ਦੇ, ਗੁਰਮੁਖਾਂ ਦੇ ਚਰਨ ਧੋ ਕੇ ਪੀਣ ਦੀ ਸਾਨੂੰ ਬੁੱਧੀ ਬਖਸ਼ਿਸ਼ ਕਰੋ, ਭਾਵ ਉਹਨਾਂ ਦੇ ਚਰਨਾਂ ਦੀ ਸੰਗਤ ਬਖਸ਼ੋ, ਜਿਨ੍ਹਾਂ ਦੇ ਚਰਨਾਂ ਵਿਚ ਬੈਠਣ ਕਰਕੇ ਆਤਮਕ ਸੁਖ ਮਿਲਦਾ ਹੈ ਜੀ।
ਮਾਰੂ ਮਹੱਲਾ ਪੰਜਵਾਂ, ਘਰ ਅੱਠਵਾਂ ਅੰਜੁਲੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਤੁਰਤਾਲ ਦੇ ਅਗਲੇ ਘਰ ਵਿਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਸ਼ਟਪਦੀ ਉਚਾਰਦੇ ਹਨ ਮੰਗਲ ਕਰਕੇ। ਉਹ ਅਦਵੈ ਸਰੂਪ ਪਰਮਾਤਮਾ ਸਰਬਦਾ ਪ੍ਰਕਾਸ਼ਕ ਗੁਰੂ ਦੀ ਕਿਰਪਾ ਨਾਲ ਜੋ ਮਿਲਦਾ ਹੈ ਜੀ।
ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ।
ਜਿਸ ਘਰ ਵਿਚ ਮਾਇਆ ਬਹੁਤ ਹੋਵੇ, ਮਹਾਰਾਜ ਕਹਿੰਦੇ ਭਲਾ ਉਥੋਂ ਚਿੰਤਾ ਨਿਕਲ ਜਾਂਦੀ ਹੈ? ਨਹੀਂ, ਕਹਿੰਦੇ ਬਹੁਤ ਮਾਇਆ ਵੀ ਜਿੱਥੇ ਹੋਵੇ ਬਹੁਤ ਚਿੰਤਾ ਉੱਥੇ ਹੁੰਦੀ ਹੈ। ਮਾਇਆ ਦਾ ਚਿੰਤਾ ਨਾਲ ਸਾਧ ਸੰਗਤ ਜੀ ਅਸਲ ਵਿਚ ਬਹੁਤ ਨੇੜੇ ਦਾ ਸੰਬੰਧ ਹੈ। ਜਿੱਥੇ ਬਹੁਤੀ ਮਾਇਆ ਉੱਥੇ ਚਿੰਤਾ ਵੀ ਬਹੁਤੀ ਹੈ। ਕਈ ਪ੍ਰਕਾਰ ਜਿੰਨੇ ਸਾਧ ਸੰਗਤ ਜੀ ਅਸਲ ਵਿਚ ਕਦੇ ਜਾਣਾ ਪਵੇ ਨਾ, ਜਿਹੜੇ ਮੈਂਟਲ ਵਰੀਜ ਦੀਆਂ ਸਾਧ ਸੰਗਤ ਜੀ ਦਵਾਈਆਂ ਲੈਂਦੇ, ਮੈਡੀਸਨ ਦੇਖ ਲੈਣਾ, ਬਹੁਤੇ ਅਮੀਰ ਬੰਦੇ ਹੁੰਦੇ ਉਹ। ਬਹੁਤ ਅਮੀਰ ਜਦੋਂ ਸਾਧ ਸੰਗਤ ਜੀ ਬਹੁਤ ਜ਼ਿਆਦਾ ਵੱਡਾ, ਬਹੁਤਾ ਵੱਡਾ ਅਮੀਰ ਹੈ ਤੇ ਜਦੋਂ ਘਾਟਾ ਪੈਂਦਾ ਉਹ ਵੀ ਬਹੁਤਾ ਵੱਡਾ ਪੈਂਦਾ, ਬਹੁਤੇ ਵੱਡੇ ਘਾਟੇ ਨੂੰ ਫਿਰ ਉਹ ਜਰ ਨਹੀਂ ਸਕਦੇ। ਫਿਰ ਕਈ ਪ੍ਰਕਾਰ ਦੀ ਚਿੰਤਾ ਹੁੰਦੀ, ਕਦੇ ਟੈਕਸ ਵਾਲਿਆਂ ਦਾ ਫਿਕਰ ਪੈ ਗਿਆ, ਕਦੇ ਚੋਰ ਦਾ ਇਹ ਚਿੰਤਾ ਲੱਗੀ ਰਹਿਣੀ ਕੋਈ ਚਰਾ ਨਾ ਲਵੇ, ਬਹੁਤਿਆਂ ਨੂੰ ਤਾਂ ਮਾਇਆ ਨੂੰ ਲੁਕਾਉਣ ਦਾ ਹੀ ਫਿਕਰ ਲੱਗਾ ਰਹਿੰਦਾ, ਲੁਕਾਉਣੀ ਕਿਹਦੇ ਕਿਹਦੇ ਤੋਂ ਆ ਤੇ ਕਿਵੇਂ ਕਿਵੇਂ ਲੁਕਾਉਣੀ। ਕਈ ਆਪਣੇ ਪਰਿਵਾਰ ਤੋਂ ਹੀ ਲੁਕਾਈ ਜਾਂਦੇ ਆ, ਉਹ ਹੀ ਦਿਨੇ ਰਾਤ ਚਿੰਤਾ ਲੱਗੀ ਰਹਿੰਦੀ, ਪਤਾ ਨਾ ਲੱਗ ਜਾਏ ਫੜੇ ਨਾ ਜਾਈਏ ਕਿਤੇ ਕਿੱਥੇ ਰੱਖੀਏ। ਹਜ਼ੂਰ ਨੇ ਆਖਿਆ ਜਿੱਥੇ ਬਹੁਤ ਜ਼ਿਆਦਾ ਆ ਉੱਥੇ ਚਿੰਤਾ ਵੀ ਬਹੁਤ ਜ਼ਿਆਦਾ ਹੈ। ਕਿਉਂ? ਜੇ ਮਾਇਆ ਨਾਲ ਚਿੰਤਾ ਉਤਰਦੀ ਹੋਵੇ ਸਾਧ ਸੰਗਤ ਜੀ ਤੇ ਮਹਾਰਾਜ ਜੀ ਦੇ ਇਹਨਾਂ ਬਚਨਾਂ ਦੇ ਕੀ ਅਰਥ ਕਰਾਂਗੇ? ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਸਗਲੀ ਚਿੰਤਾ ਨੂੰ ਮੇਟਣ ਵਾਸਤੇ ਤਾਂ ਧੁਰ ਕੀ ਬਾਣੀ ਹੈ। ਜਿੱਥੇ ਬਹੁਤ ਮਾਇਆ, ਸ਼ਾਇਦ ਕੋਈ ਸੋਚਦਾ ਹੋਵੇ ਵੀ ਇੱਥੇ ਚਿੰਤਾ ਨਹੀਂ ਹੋਵੇਗੀ। ਦਿਖਾਇਆ ਸੀ ਭਾਈ ਮਰਦਾਨਾ ਜੀ ਨੂੰ ਮਹਾਰਾਜ ਜੀ ਨੇ ਇੱਕ ਵਾਰੀ ਕੌਤਕ ਆਖਿਆ ਸੀ, ਮਹਾਰਾਜ ਆ ਦੇਖੋ ਕਿੰਨੇ ਨੌਕਰ ਇਸ ਸੇਠ ਦੇ ਕੋਲ ਕੰਮ ਕਰਦੇ ਆ, ਚਿੱਟੇ ਸਰਾਣੇ ਦੀ ਢੋ ਲਾ ਕੇ ਬੈਠਾ ਹੋਇਆ, ਇਹਨੂੰ ਤਾਂ ਕੋਈ ਦੁੱਖ ਨਹੀਂ ਹੋਵੇਗਾ ਕਿਉਂਕਿ ਇਹਦੇ ਕੋਲ ਤਾਂ ਬਹੁਤ ਮਾਇਆ। ਮਹਾਰਾਜ ਨੇ ਆਖਿਆ ਪੁੱਛ ਕੇ ਦੇਖਿਆ ਇੱਕ ਵਾਰੀ। ਜਦੋਂ ਭਾਈ ਮਰਦਾਨਾ ਜੀ ਪੁੱਛਣ ਵਾਸਤੇ ਗਏ ਸਾਧ ਸੰਗਤ ਜੀ, ਉਹਨੇ ਦੁੱਖਾਂ ਦੀ ਇੰਨੀ ਪੰਡ ਖੋਲੀ, ਕੰਨਾਂ ਨੂੰ ਹੱਥ ਲਾ ਕੇ ਵਾਪਸ ਆ ਗਏ। ਮਹਾਰਾਜ ਨੇ ਬਚਨ ਕੀਤੇ, ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਜ਼ੂਰ ਨੇ ਆਖਿਆ ਨਾਨਕ ਦੁਖੀਆ ਸਭ ਸੰਸਾਰ। ਇਹਦਾ ਅਰਥ ਹੈ ਭਾਈ ਅਸਲ ਵਿਚ ਨਾਮ ਤੋਂ ਬਿਨਾਂ ਸਾਧ ਸੰਗਤ ਜੀ ਸੁੱਖ ਕਿਤੇ ਵੀ ਨਹੀਂ। ਹਾਂ, ਮਾਇਆ ਬਹੁਤ ਕੁਝ ਹੈ, ਵਿਦਵਾਨਾਂ ਨੇ ਮੰਨੀ, ਪਰ ਸਭ ਕੁਝ ਨਹੀਂ। ਹਜ਼ੂਰ ਨੇ ਆਖਿਆ ਜਿੱਥੇ ਬਹੁਤੀ ਹੈ ਉੱਥੇ ਚਿੰਤਾ ਵੀ ਬਹੁਤੀ ਹੈ। ਜਿਨ੍ਹਾਂ ਕੋਲੇ ਬਹੁਤ, ਸ਼ਾਇਦ ਸੋਚਦਾ ਹੋਵੇ ਕੋਈ ਵੀ ਉਹਨਾਂ ਕੋਲੇ ਚਿੰਤਾ ਨਹੀਂ ਹੋਵੇਗੀ, ਸੁੱਖ ਹੀ ਸੁੱਖ ਹੋਣਗੇ। ਮਹਾਰਾਜ ਨੇ ਬਚਨ ਕੀਤੇ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਚਿੰਤਾ ਵੀ ਉੱਥੇ ਡੇਰੇ ਲਾ ਕੇ ਬੈਠੀ ਹੁੰਦੀ ਹੈ ਤੇ ਮਾਇਆ ਬਹੁਤ ਜ਼ਿਆਦਾ ਹੋਵੇ ਜੀ।
ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ।
ਜਿੱਥੇ ਥੋੜੀ ਹੋਵੇ ਸਾਧ ਸੰਗਤ ਜੀ ਕਹਿੰਦੇ ਉਹ ਵਿਚਾਰਾ ਭਰਮ ਚ ਫਿਰਦਾ ਰਹਿੰਦਾ ਵੀ ਇਹਨੂੰ ਬਹੁਤੀ ਕਰ ਲਵਾਂ ਕਿਸੇ ਤਰ੍ਹਾਂ। ਨਾ ਤਾਂ ਥੋੜੀ ਵਾਲਾ ਸੁਖੀ ਹੈ ਨਾ ਬਹੁਤੀ ਵਾਲਾ ਸੁਖੀ ਹੈ। ਬਹੁਤੀ ਵਾਲੇ ਨੂੰ ਟੈਕਸ ਦੀ ਸਾਧ ਸੰਗਤ ਜੀ ਬਚਾਉਣ ਦੀ ਚਿੰਤਾ ਲੱਗੀ ਰਹਿੰਦੀ ਹੈ, ਉਹਨਾਂ ਨੂੰ ਇਹ ਬੜਾ ਫਿਕਰ ਹੁੰਦਾ ਸਾਲ ਦਾ 8200 ਚਲਿਆ ਗਿਆ, ਇਹ ਕਿਤਨਾ ਰੋਕ ਸਕਦੇ ਆ ਆਪਾਂ। 8200 ਚਲਿਆ ਗਿਆ ਤੇ ਇਹਦਾ ਅਰਥ ਹੈ ਵੀ ਕੋਲ ਵੀ ਬਹੁਤ ਹੋਵੇਗਾ ਤਾਂ ਹੀ 8200 ਚਲਿਆ ਗਿਆ। ਜੇ ਮਹਾਰਾਜ ਨੇ ਹੁਕਮ ਕੀਤਾ ਭਾਈ ਦਸਵੰਧ ਕੱਢੋ, ਦਸਵੰਧ ਕੱਢਣ ਦਾ ਅਰਥ ਹੈ ਕਿ ਨੌ ਹਿੱਸੇ ਆਪਣੇ ਕੋਲ ਹੈਗੇ ਤੇ ਦਸਵਾਂ ਦਿੱਤਾ, ਪਰ ਫਿਰ ਵੀ ਦਸਵੇਂ ਜਾਣ ਦੀ ਚਿੰਤਾ ਲੱਗੀ ਰਹਿੰਦੀ ਕਈਆਂ ਨੂੰ, ਕਹਿੰਦੇ ਲੈ ਆਹ ਤਾਂ ਲੱਖ ਦਾ ਤਾਂ 10,000 ਦਸਵੰਧ ਬਣ ਗਿਆ। ਭਾਈ ਤਾਂ 10,000 ਦਸਵੰਧ ਦੇਣਾ ਪਵੇਗਾ ਵੀ ਭਲਿਆ ਲੋਕਾਂ, ਜੇ 10,000 ਦੇਣਾ ਪਵੇਗਾ, 90,000 ਤੇਰੇ ਕੋਲ ਹੈ ਤਾਂ 10 ਦੇਣਾ ਪਵੇਗਾ। ਜੇ ਮਹਾਰਾਜ ਨੇ ਲੱਖ ਬਖਸ਼ਿਆ ਤੇ 90 ਤੇਰਾ, ਫਿਰ 10 ਦਸਵੰਧ ਆਖਿਆ, ਪਰ ਉਹਨਾਂ ਨੂੰ 90 ਦੀ ਨੀ ਕੋਈ ਗੱਲ, 10 ਦੀ ਚਿੰਤਾ ਹੁੰਦੀ ਵੀ ਇਹ ਚਲਿਆ ਜਾਣਾ, ਇਹਨੂੰ ਕਿੱਦਾਂ ਰੋਕਿਆ ਜਾ ਸਕਦਾ, ਇੰਨਾ ਟੈਕਸ ਚਲਿਆ ਗਿਆ ਸਾਲ ਦਾ, ਇਹ ਕਿਵੇਂ ਕੀਤਾ ਜਾ ਸਕਦਾ। ਭਾਈ ਕਹਿੰਦੇ ਉੱਥੇ ਉਹ ਚਿੰਤਾ ਜਿੱਥੇ ਹੈ ਹੀ ਨੀ ਮਾਇਆ, ਉਹਨਾਂ ਨੂੰ ਉਹ ਚਿੰਤਾ ਭਾਈ ਪ੍ਰਸ਼ਾਦਾ ਪਾਣੀ ਕਿਵੇਂ ਛਕਣਾ, ਉਹਨਾਂ ਦੀ ਵੈਸੇ ਮਾਇਆ ਦੇ ਪਿੱਛੇ ਭਰਮਦਿਆਂ ਦੀ ਸਾਰੀ ਉਮਰ ਲੰਘ ਜਾਂਦੀ। ਜਿਸ ਗ੍ਰਹਿ ਥੋੜੀ ਸੋ ਫਿਰਿਆ ਭਰਮੰਤਾ, ਜਿੱਥੇ ਬਹੁਤ ਹੈ ਉੱਥੇ ਚਿੰਤਾ ਬਹੁਤ, ਜਿੱਥੇ ਥੋੜੀ ਹੈ ਉਹ ਵਿਚਾਰੇ ਉਦਾਂ ਭਰਮਦੇ ਫਿਰਦੇ ਪਿੱਛੇ ਉਸਦੇ।
ਦੋਹੋ ਬਿਵਸਥਾ ਤੇ ਜੋ ਮੁਕਤਾ ਸੋਈ ਸੋਹੇਲਾ ਪਾਲੀ ਹੈ।
ਇਹਨਾਂ ਦੋਵਾਂ ਹਾਲਤਾਂ ਤੋਂ ਸਾਧ ਸੰਗਤ ਜੀ ਅਸਲ ਵਿੱਚ ਜਿਹੜਾ ਮੁਕਤ ਹੈ ਕਹਿੰਦੇ ਸੁਖੀ ਉਹ ਹੈ। ਜੇ ਤੁਸੀਂ ਸੁਖੀ ਬੰਦਾ ਲੱਭਣਾ ਨਾ, ਕਹਿੰਦੇ ਸੁਖੀ ਉਹਨੂੰ ਭਾਲੋ ਜਿਹੜਾ ਇਹਨਾਂ ਦੋਵਾਂ ਤੋਂ ਹੀ, ਜਿਹਨੂੰ ਨਾ ਤਾਂ ਥੋੜੀ ਨੂੰ ਬਹੁਤੀ ਕਰਨ ਦੀ ਚਿੰਤਾ ਤੇ ਨਾ ਬਹੁਤੀ ਨੂੰ ਸਾਂਭਣ ਦਾ ਫਿਕਰ ਹੈ, ਜਿਹੜਾ ਦੋਵਾਂ ਤੋਂ ਸਾਧ ਸੰਗਤ ਜੀ ਦਾ ਨਿਰਲੇਪ ਤੇ ਦੋਨਾਂ ਤੋਂ ਨਿਰਲੇਪ ਉਹ ਹੈ। ਭਾਈ ਜੇ ਆ ਗਈ ਤੇ ਖੁਸ਼ ਹੈ, ਜਿੰਨੀ ਆ ਗਈ ਉਨੇ ਜੀ ਖੁਸ਼ ਹੈ, ਨਹੀਂ ਆਈ ਤੇ ਤਾਂ ਵੀ ਖੁਸ਼ ਹੈ, ਉੱਥੇ ਵੀ ਖੁਸ਼ ਹੈ ਬਸ। ਜੇ ਆਈ ਹੈ ਤਾਂ ਵੀ ਠੀਕ ਹੈ, ਨਹੀਂ ਆਈ ਤਾਂ ਵੀ ਠੀਕ ਹੈ, ਭਾਵ ਸੰਤੋਖੀ ਮਨ ਨੂੰ ਜਿਸ ਦਿਨ ਸੰਤੋਖ ਹੈ। ਦੋਹ ਵਿਵਸਥਾ ਤੇ ਜੋ ਮੁਕਤਾ, ਬਹੁਤੀ ਤੇ ਥੋੜੀ ਦੋਨਾਂ ਅਵਸਥਾ ਤੋਂ ਸਾਧ ਸੰਗਤ ਜਿਹੜਾ ਮੁਕਤ ਹੈ, ਕੋਈ ਸੁਹੇਲਾ ਭਾਲੀਏ, ਸੁਹੇਲੇ ਦਾ ਅਰਥ ਹੁੰਦਾ ਸੁਖੀ। ਕਹਿੰਦੇ ਜੇ ਸੁਖੀ ਦੇਖਣਾ ਤੇ ਨਾ ਬਹੁਤੀ ਵਾਲਾ ਸੁਖੀ, ਜੇ ਨਾ ਥੋੜੀ ਵਾਲਾ ਹੀ ਸੁਖੀ ਹੈ। ਥੋੜੀ ਵਾਲਾ ਤੇ ਸਾਧ ਸੰਗਤ ਜੀ ਕਿਸੇ ਆਏ ਗਏ ਦੀ ਸੇਵਾ ਵੀ ਨਹੀਂ ਕਰ ਸਕਦਾ, ਤੇ ਜੇ ਬਹੁਤੀ ਵਾਲਾ ਤੇ ਬਹੁਤੀ ਵਾਲੇ ਦੇ ਵੀ ਬਹੁਤ ਜਿਹਨਾਂ ਦੇ ਕੋਲੇ ਢੇਰ ਵੀ ਹੋਣ ਸਾਧ ਸੰਗਤ ਜੀ ਸੇਵਾ, ਉਹ ਵੀ ਨਹੀਂ ਕਰ ਸਕਦੇ। ਬਹੁਤ ਵਾਰ ਸੇਵਾ ਦਾ ਜਿਹੜਾ ਕਿਣਕਾ ਉਹਨਾਂ ਦੀ ਕਿਸਮਤ ਚ ਮਹਾਰਾਜ ਨੇ ਲਿਖਿਆ ਨਹੀਂ ਹੁੰਦਾ, ਭਾਵੇਂ ਕਿੰਨੀ ਕੋਲ ਹੋਵੇ, ਭਲੇ ਅਰਥ ਚੰਗੇ ਕੰਮ ਲਈ ਇੱਕ ਦਮੜਾ ਨਾ ਖਰਚ ਸਕਣਗੇ। ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਕਹਿੰਦੇ, ਹਰ ਕਾ ਅਰਥ ਖਰਚਣਾ ਸਾਕਿਆ ਜਮਕਾਲ ਸਹਿ ਸਿਰ ਪੀੜਾ। ਕਦੀ ਭਲੇ ਕੰਮ ਲਈ ਸਾਧ ਸੰਗਤ ਜੀ, ਬਲਕਿ ਅਗਰਾਹੀ ਵਾਲਿਆਂ ਨੇ ਆਉਂਦਿਆਂ ਦੇਖ ਕੇ ਕੁੰਡੀ ਲਾ ਲੈਂਦੇ, ਕਈ ਤਾਂ ਅੰਦਰੋਂ ਬਹਾਨਾ ਮਾਰ ਦੇਣਗੇ ਜੀ ਅਸੀਂ ਇਸ਼ਨਾਨ ਕਰਦੇ ਪਏ, ਫੇਰ ਕਿਸੇ ਵੇਲੇ ਆਇਓ ਵੀ ਇਹਨਾਂ ਨੂੰ ਗਲੋਂ ਲਾਓ ਜਿਹੜੇ ਮੰਗਣ ਵਾਸਤੇ ਆ ਗਏ। ਭਾਵਾਂ ਕਿੰਨੀ ਕੋਲ ਹੋਵੇ, ਭਾਗਾਂ ਤੋਂ ਬਿਨਾਂ ਦਿੱਤੀ ਨਹੀਂ ਜਾ ਸਕਦੀ। ਦੋਵਾਂ ਅਵਸਥਾ ਵਾਲਾ ਹੀ ਕਹਿੰਦੇ, ਜਿਹਦੇ ਕੋਲੇ ਹੈ ਨਹੀਂ ਉਹਨੇ ਤਾਂ ਦੇਣਾ ਹੀ ਕੀ ਹੈ, ਜਿਹਦੇ ਕੋਲੇ ਹੈ ਉਹ ਦੇਣ ਤੋਂ ਕਿਸੇ ਤਰ੍ਹਾਂ ਬਹਾਨੇਬਾਜ਼ੀ ਨਾਲ ਬਚਦਾ ਰਹਿੰਦਾ। ਦੋਵਾਂ ਤੋਂ ਜਿਹੜਾ ਮੁਕਤ ਹੈ, ਨਾ ਬਹੁਤੀ ਨਾ ਥੋੜੀ, ਭਾਵ ਬਿਰਤੀ ਚ ਜਿਹਦੇ ਸਾਧ ਸੰਗਤ ਜੀ ਮਾਇਆ ਨਹੀਂ ਵਸੀ। ਇਹ ਨਹੀਂ ਭਾਈ ਜੇ ਬਹੁਤੀ ਆ ਤਾਂ ਪੁੰਨ ਕਰਮ ਵਿੱਚੋਂ ਬਹੁਤੀ ਮਿਲਦੀ ਤੇ ਉਹਦੇ ਤੋਂ ਮੁਕਤ ਹੋਣ ਦਾ ਯਤਨ ਸੋਚਦਾ ਰਹੇ, ਨਹੀਂ ਨਹੀਂ। ਕਹਿੰਦੇ ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ, ਹਰ ਅਰਥ ਜੋ ਖਰਚਦੇ ਦਿੰਦੇ ਸੁਖ ਪਾਇਆ। ਗੁਰਮੁਖ ਕੋਲੇ ਬਹੁਤੀ ਹੈ ਤੇ ਤਾਂ ਵੀ ਪ੍ਰਸੰਨ ਹੈ, ਜੇ ਥੋੜੀ ਹੈ ਤਾਂ ਵੀ ਪ੍ਰਸੰਨ ਹੈ। ਉਹ ਦੋਵਾਂ ਅਵਸਥਾ ਚ ਮੁਕਤ ਹੈ, ਚਿੰਤਾ ਵਾਲੀ ਤੋਂ ਤੇ ਭਰਮਣ ਵਾਲੀ ਤੋਂ, ਦੋਵਾਂ ਤੋਂ। ਕਿਉਂਕਿ ਜਿਹੜਾ ਗੁਰਮੁਖ ਨਹੀਂ ਉਹਦੇ ਕੋਲੇ ਬਹੁਤੀ ਹੈ ਤੇ ਚਿੰਤਾ, ਜਿਹੜਾ ਗੁਰਮੁਖ ਨਹੀਂ ਉਹਦੇ ਕੋਲੇ ਥੋੜੀ ਹੈ ਤੇ ਭਰਮੇਗਾ। ਪਰ ਗੁਰਮੁਖ ਹੈ ਤੇ ਬਹੁਤੀ ਚ ਵੀ ਪ੍ਰਸੰਨ ਹੈ, ਥੋੜੀ ਚ ਵੀ ਪ੍ਰਸੰਨ ਹੈ। ਉਹ ਦੋਵਾਂ ਅਵਸਥਾ ਤੋਂ ਜਿਹੜਾ ਨਿਰਲੇਪ ਹੈ, ਮਹਾਰਾਜ ਕਹਿੰਦੇ ਸੁਖੀ ਵੇਖਣਾ ਤੇ ਗੁਰਮੁਖੋ ਫਿਰ ਉਹ ਸੁਖੀ ਹੈ।
ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ।
ਕਹਿੰਦੇ ਨੇ ਜਿਹੜੇ ਸਤ ਸੰਗਤ ਜੀ ਅਸਲ ਚ ਰਾਜ ਭਾਗ ਦੇ ਤਖ਼ਤ ਤੇ ਬੈਠ ਜਾਂਦੇ ਨੇ ਗ੍ਰਸਥ ਵਿੱਚ, ਤੇ ਉਹ ਆਪਣੇ ਲਈ ਪਾਪ ਕਰਕੇ ਫਿਰ ਨਰਕਾਂ ਦਾ ਦਰਵਾਜ਼ਾ ਖੋਲ ਲੈਂਦੇ। ਜਿਹੜੇ ਸੰਸਾਰ ਦੇ ਪਦਾਰਥਾਂ ਵੱਲੋਂ ਉਵੇਂ ਉਦਾਸੀ ਧਾਰਨ ਕਰ ਲੈਂਦੇ, ਕਹਿੰਦੇ ਉਹ ਫਿਰ ਕ੍ਰੋਧੀ ਹੋ ਜਾਂਦੇ ਆ। ਜਿਹੜੇ ਤਖ਼ਤ ਤੇ ਬੈਠੇ ਪਾਪ ਕਰਕੇ ਉਹ ਨਰਕਾਂ ਨੂੰ ਜਾਣਗੇ। ਜਿਨ੍ਹਾਂ ਨੇ ਸਤ ਸੰਗਤ ਜੀ ਮਨ ਦੀ ਜਿੱਦ ਕਰਕੇ ਸਾਰਾ ਕੁਝ ਤਿਆਗ ਦਿੱਤਾ, ਉਹਨਾਂ ਨੂੰ ਫਿਰ ਕ੍ਰੋਧ ਆਉਂਦਾ ਰਹਿੰਦਾ। ਸੱਤਵੇਂ ਕ੍ਰੋਧ ਹੋਆ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧਾਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆ। ਇਹਨੇ ਪਹਿਲਾਂ ਸਾਰਾ ਕੁਝ ਛੱਡ ਬੈਠੇ, ਫਿਰ ਕ੍ਰੋਧ ਕਰਦੇ ਆ ਵੀ ਆਹ ਨੀ ਬਣਿਆ, ਉਹ ਨੀ ਬਣਿਆ। ਦੋਵਾਂ ਅਵਸਥਾ ਵਿੱਚ ਹੀ ਸਤ ਸੰਗਤ ਜੀ ਅਸਲ ਵਿੱਚ ਸੁਖ ਨਹੀਂ।
ਬਹੁ ਵਿਧ ਵੇਦ ਪਾਠ ਸਭ ਸੋਧਾ।
ਜਿਹੜੇ ਬਹੁਤ ਵਿਧੀਆਂ ਨਾਲ ਸਤ ਸੰਗਤ ਜੀ ਵੇਦਾਂ ਦਾ ਪਾਠ ਕਰਨ ਵਾਲੇ ਹਨ।
ਬੇਈ ਮੈਂ ਜੋ ਰਹਿ ਅਲਿਪਤਾ, ਤਿਸ ਜਨ ਕੀ ਪੂਰਨ ਕਾਲੀ ਹੈ।
ਇਸ ਦੇਹੀ ਚ ਰਹਿੰਦਿਆਂ ਕਹਿੰਦੇ ਜਿਹੜੇ ਦੋਵਾਂ ਪਾਸਿਆਂ ਤੋਂ ਮੁਕਤ ਹਨ, ਉਹ ਅਸਲ ਵਿੱਚ ਸਤ ਸੰਗਤ ਜੀ ਪੂਰਨ ਹਨ। ਉਹ ਅਸਲ ਚ ਭਰੇ ਹੋਏ ਭਾਂਡੇ ਹਨ, ਅਸਲ ਚ ਵਿੱਚ ਉਹ ਸਮਝ ਲਓ ਸੁਖੀ ਹਨ ਜੀ।
ਜਾਗਤ ਸੂਤਾ ਭਰਮ ਵੈਗੂਤਾ।
ਜਿਹੜਾ ਜਾਗਦਾ ਹੋਇਆ ਸਾਧ ਸੰਗਤ ਜੀ ਮੋਹ ਦੀ ਨੀਂਦ ਵਿਚ ਸੌ ਗਿਆ, ਕਹਿੰਦੇ ਅਸਲ ਵਿਚ ਭਰਮ ਕਰਕੇ ਉਹ ਲੁੱਟਿਆ ਗਿਆ। ਜਾਣੋ ਤੁਸੀਂ
ਬਿਨ ਗੁਰ ਮੁਕਤ ਨ ਹੋਈਐ ਮੀਤਾ।
ਜੇ ਗੁਰੂ ਤੋਂ ਬਿਨਾਂ ਕਹਿੰਦੇ ਮੁਕਤੀ ਨੀ ਮਿਲਦੀ, ਮਿੱਤਰਾ ਇਹ ਚੇਤੇ ਰੱਖ ਲਵੀਂ। ਦੋਵਾਂ ਅਵਸਥਾ ਚੋਂ ਜੇ ਇਹ ਚਿੰਤਾ ਵਾਲੀਆਂ ਚੋਂ ਤੇ ਭਰਮਣ ਵਾਲੀ ਚੋਂ ਨਿਕਲ ਕੇ ਆਨੰਦ ਦੀ ਅਵਸਥਾ ਚ ਜਾਣਾ ਤੇ ਗੁਰੂ ਸਾਹਿਬ ਦੇ ਚਰਨ ਪਰਸਣੇ ਪੈਣਗੇ।
ਸਾਧ ਸੰਗ ਟੁੱਟ ਹੈ ਹਉ ਬੰਧਨ, ਏਕੋ ਏਕ ਨਿਹਾਲੀ ਐ।
ਸਾਧ ਸੰਗਤ ਕਰਨ ਕਰਕੇ ਕਹਿੰਦੇ ਹੰਕਾ ਮਮਤਾ ਦੇ ਬੰਧਨ ਟੁੱਟਦੇ ਹਨ ਤੇ ਫਿਰ ਇੱਕੋ ਇੱਕ ਪਰਮਾਤਮਾ ਸਾਰੇ ਪਾਸੇ ਦਿਸਣ ਲੱਗ ਪੈਂਦਾ ਹੈ ਜੀ।
ਕਰਮ ਕਰੇ ਤਾਂ ਬੰਦਾ, ਨਹਿ ਕਰੇ ਤਾਂ ਨਿੰਦਾ।
ਕਹਿੰਦੇ ਗ੍ਰਿਸਤੀ ਦਾ ਵਿਚਾਰਾ ਇਸ ਤਰ੍ਹਾਂ ਫਸ ਜਾਂਦਾ ਵੀ ਜੇ ਤਾਂ ਕਰਮ ਕਾਂਡ ਕਰਦਾ ਤਾਂ ਬੰਧਨਾਂ ਚ ਪੈ ਜਾਂਦਾ, ਜੇ ਨਹੀਂ ਕਰਦਾ ਤਾਂ ਲੋਕ ਨਿੰਦਿਆ ਕਰਦੇ ਨੇ ਭਈ ਇਹਨੇ ਕੀਤਾ ਹੀ ਨਹੀਂ। ਕਿਸੇ ਦਾ ਸਾਧ ਸੰਗਤ ਜੀ ਕਹਿੰਦੇ ਬਾਪ ਚੜਾਈ ਕਰ ਗਿਆ ਤਾਂ ਉਹਨੇ ਉਹਦਾ ਵਰੀਣਾ ਨਾ ਕਰਾਇਆ, ਜਿਹੜਾ ਸਾਲ ਬਾਅਦ ਦਸਾਂ ਕੁ ਮਹੀਨਿਆਂ ਬਾਅਦ ਜਿਹੜਾ ਬਾਅਦ ਵਿਚ ਕਰਵਾਉਂਦੇ ਸਮਾਗਮ ਚੜਾਈ ਕਰਨ ਤੋਂ, ਉਹ ਕਰਵਾਇਆ ਹੀ ਨਾ ਉਹਨੇ ਵਿਚਾਰੇ ਨੇ। ਲੋਕਾਂ ਬੜੀਆਂ ਗੱਲਾਂ ਕੀਤੀਆਂ, ਕਹਿੰਦੇ ਲੈ ਇਹਦਾ ਪਿਤਾ ਚੜਾਈ ਕਰ ਗਿਆ ਸੀ, ਇਹਦੇ ਕੋਲੋਂ ਇੰਨਾ ਵੀ ਨੀ ਸਰਿਆ ਬਈ ਪਿੰਡ ਵਾਲਿਆਂ ਨੂੰ ਦੋਵਾਂ ਚੋਂ ਸਰੀਰਾਂ ਨੂੰ ਇਕੱਠੇ ਕਰਕੇ ਮਾੜਾ ਜਿਹਾ ਉਹਦੀ ਯਾਦ ਚ ਕੁਝ ਕਰ ਦਿੰਦਾ। ਬੜੇ ਲੋਕਾਂ ਤਾਨੇ ਮਾਰੇ, ਉਹਨੇ ਸਾਧ ਸੰਗਤ ਜੀ ਫਿਰ ਸਮਾਗਮ ਰੱਖ ਲਿਆ ਆਪਣੇ ਪਿਤਾ ਦੀ ਯਾਦ ਵਿਚ। ਸਮਾਗਮ ਸਾਰਾ ਕਰ ਲਿਆ, ਪ੍ਰਸ਼ਾਦਾ ਪਾਣੀ ਸਾਰੇ ਪਿੰਡ ਨੂੰ ਛਕਾ ਦਿੱਤਾ। ਜਦੋਂ ਤੁਰਨ ਲੱਗੇ ਪਿੰਡ ਵਾਲੇ ਤੋਂ ਕਹਿੰਦੇ ਸੁਣੋ ਭਾਈ ਲੋਕੋ, ਤੁਸੀਂ ਬੜੇ ਮੈਨੂੰ ਮਿਹਣੇ ਦਿੱਤੇ ਸੀ ਵੀ ਇਹਨੇ ਆਪਣੇ ਪਿਤਾ ਦਾ ਸਮਾਗਮ ਨਹੀਂ ਕਰਾਇਆ, ਸਾਲ ਬਾਅਦ ਜਿਹੜਾ ਕਰਾਉਣਾ ਸੀ ਉਹਦੀ ਬਰਸੀ ਨਹੀਂ ਮਨਾਈ, ਹੁਣ ਤਾਂ ਮੈਂ ਮਨਾ ਦਿੱਤੀ ਹੈ ਨਾ, ਹੁਣ ਤੁਸੀਂ ਖੁਸ਼ ਜੇ। ਪਰ ਤੁਸੀਂ ਇਹ ਵੇਖੋ ਭਾਈ ਤੁਸੀਂ ਖੁਸ਼, ਇੱਕ ਮੇਰਾ ਗੱਡਾ ਖਾ ਗਏ ਜੇ, ਦੋ ਬਲਦ ਤੇ ਬਾਕੀ ਜਿਹੜਾ ਘਰ ਵਿਚ ਭਾਂਡਾ ਟਿੰਡਾ ਸੀ ਸਾਰਾ ਕੁਝ ਤੁਸੀਂ ਖਾ ਕੇ ਹੁਣ ਖੁਸ਼ ਜੇ, ਮੈਨੂੰ ਇਹ ਸਮਾਗਮ ਕਰਾਉਣ ਲਈ ਆਪਣਾ ਗੱਡਾ ਵੇਚਣਾ ਪਿਆ, ਦੋ ਬਲਦ ਵੇਚਣੇ ਪਏ ਆ, ਮੇਰੇ ਦੋ ਬਲਦ ਤੇ ਗੱਡਾ ਖਾ ਕੇ ਖੁਸ਼ ਹੋ ਗਏ ਜੇ ਤੁਸੀਂ ਹੁਣ, ਤੇ ਚੁੱਪ ਕਰਕੇ ਸਾਰੇ ਜਾਣੇ। ਜੇ ਉਹ ਕਰਮ ਕਰਦਾ ਕਹਿੰਦੇ ਨੇ ਐਸਾ ਫਸਿਆ ਸਮਾਜ ਵਿਚ ਬੰਦਾ, ਜੇ ਨਹੀਂ ਕਰਦਾ ਲੋਕ ਨਿੰਦਿਆ ਕਰਦੇ ਆ, ਜੇ ਕਰਦਾ ਤੇ ਸਾਧ ਸੰਗਤ ਜੀ ਬੰਧਨ ਚ ਵੱਜਦਾ, ਫਿਰ ਕਈ ਵਾਰੀ ਉਹਨੂੰ ਆਪਣਾ ਜ਼ਮੀਨ ਦਾ ਵੀ ਟੁਕੜਾ ਵੇਚਣਾ ਪੈਂਦਾ। ਜਿਹੜਾ ਕਰਮ ਕਾਂਡ ਚੱਲਦਾ ਆਉਂਦਾ ਸਦੀਆਂ ਤੋਂ, ਜੇ ਕਈ ਰਸਮਾਂ ਚੱਲਦੀਆਂ ਆਉਂਦੀਆਂ, ਬੰਦੇ ਨੂੰ ਵੱਜਿਆ ਰੁੱਝਿਆਂ ਕਰਨੀਆਂ ਪੈਂਦੀਆਂ, ਉਹ ਉਹਨਾਂ ਬੰਧਨਾਂ ਚ ਵੱਜਿਆ ਕਰਦਾ ਨਹੀਂ ਕਰਦਾ ਲੋਕ ਨਿੰਦਿਆ ਕਰਦੇ, ਕਹਿੰਦੇ ਐਸੀ ਥਾਂ ਤੇ ਫਸ ਗਿਆ ਇਹ। ਕਰਮ ਕਰੇ ਤਾਂ ਬੰਦਾ, ਨਹਿ ਕਰੇ ਤਾਂ ਨਿੰਦਾ, ਫਿਰ ਲੋਕ ਨਿੰਦਿਆ ਕਰਦੇ ਹਨ ਜੀ।
ਮੋਹ ਮਗਨ ਮਨ ਵਿਆਪਿਆ ਚਿੰਦਾ,
ਕਹਿੰਦੇ ਨੇ ਮੋਹ ਵਿਚ ਮਗਨ ਮਨ ਜਿਹੜਾ ਨਾ ਇਸ ਤਰ੍ਹਾਂ ਦਾ ਸੰਸਾਰ ਦੇ ਪਦਾਰਥਾਂ ਦੇ ਮੋਹ ਵਿਚ ਚਿੰਤਾ ਵਿਚ ਲੱਗਾ ਰਹਿੰਦਾ ਹਰ ਵੇਲੇ। ਉਹ
ਗੁਰ ਪ੍ਰਸਾਦ ਸੁਖ ਦੁਖ ਸਮ ਜਾਣ, ਘਟ ਘਟ ਰਾਮ ਹਿਆਲੀ ਐ।
ਗੁਰੂ ਦੀ ਕਿਰਪਾ ਨਾਲ ਕਹਿੰਦੇ ਸੁਖ ਤੇ ਦੁਖ ਦੋਨਾਂ ਅਵਸਥਾ ਨੂੰ ਇੱਕੋ ਜਿਹਾ ਜਾਣੇ ਤੇ ਹਰੇਕ ਹਿਰਦੇ ਵਿਚ ਪਰਮਾਤਮਾ ਨੂੰ ਦੇਖੇ ਉਹ ਸੁਖੀ ਹੈ ਜੀ।
ਸੰਸਾਰ ਮਹਿ ਸਹਸਾ ਵਿਆਪ,
ਸੰਸਾਰ ਦੇ ਵਿਚ ਤਾਂ ਕਹਿੰਦੇ ਬੰਦੇ ਨੂੰ ਸੰਸੇ ਵਿਆਪਦੇ, ਅਸਲ ਵਿਚ ਸੰਸਾਰ ਨਾਮ ਹੀ ਸਾਧ ਸੰਗਤ ਜੀ ਸੰਸਿਆਂ ਦਾ। ਸੰਸਾਰ ਸੰਸਾਰੀ ਜਿਹੜਾ ਬਿਰਤੀ ਵਾਲਾ ਉਹ ਸੰਸਿਆ ਚੋਂ ਕਦੇ ਨੀ ਨਿਕਲ ਸਕਦਾ। ਅੱਖ ਖੋਲਦਿਆਂ ਸਾਰ ਹੀ ਸਵੇਰੇ ਸਭ ਤੋਂ ਪਹਿਲਾਂ ਚਿੰਤਾ ਹੀ ਘੇਰਦੀ ਕਈਆਂ ਵਿਚਾਰਿਆਂ ਨੂੰ, ਉੱਠਦਿਆਂ ਝੂਰਨ ਲੱਗ ਪੈਂਦੇ ਨੇ। ਕਿਉਂ? ਕਿਉਂਕਿ ਸੰਸੇ ਪਿਛਾ ਨੀ ਛੱਡਦੇ, ਇਸੇ ਦਾ ਨਾ ਹੀ ਸੰਸਾਰ ਹੈ। ਤਾਂ ਹੀ ਮਹਾਰਾਜ ਨੇ ਆਖਿਆ ਥੋੜੀ ਬਹੁਤੀ ਬਿਰਤੀ ਅੰਤਰਮੁਖੀ ਵੀ ਕਰਿਆ ਕਰੋ, ਸੰਸਿਆ ਚੋਂ ਬਾਹਰ ਆ ਜਾਵੇ ਥੋੜਾ ਬਹੁਤਾ ਤੁਹਾਡਾ ਮਨ। ਸੰਸਾਰ ਹੈ ਮੈਂ ਸਹਿਸਾ ਵਿਆਪਿਆ, ਕਹਿੰਦੇ ਸੰਸਾਰੀਆਂ ਨੂੰ ਤਾਂ ਸੰਸੇ ਨੀ ਛੱਡਦੇ। ਸੰਸੇ ਦਾ ਅਰਥ ਹੁੰਦਾ ਚਿੰਤਾ, ਝੋਰੇ, ਫਿਕਰ, ਗਾਮ, ਸੋਗ, ਇਹ ਨੀ ਸੰਸਾਰੀਆਂ ਨੂੰ ਛੱਡਦੇ ਜੀ।
ਅਕਥ ਕਥਾ ਅਗੋਚਰ ਨਹੀਂ ਜਪ,
ਕਹਿੰਦੇ ਨੇ ਜਪਦੇ ਨੀ ਨਾ ਉਸ ਅਕਥ ਨੂੰ, ਪਰਮਾਤਮਾ ਨੂੰ ਉਹਦੀ ਕਥਾ ਵਿਚ ਰੁਚੀ ਨਹੀਂ ਹੁੰਦੀ। ਜੇ ਸੰਸਾ ਤੇ ਸਾਧ ਸੰਗਤ ਜੀ ਫਿਰ ਪਤਾ ਹੀ ਨੀ ਹੁੰਦਾ ਕਿਹੜੀ ਜਿਹੜੀ ਬਦੋ ਬਦੀ, ਕਈ ਵਾਰੀ ਚਿੰਤਾ ਦੀ ਪੰਡ ਬੰਦਾ ਆਪਣੇ ਸਿਰ ਤੇ ਰੱਖ ਲੈਂਦਾ, ਜਿਹੜੀ ਗੱਲ ਦਾ ਕੋਈ ਆਪਣੇ ਨਾਲ ਸੰਬੰਧ ਵੀ ਨੀ ਹੁੰਦਾ ਉਸ ਗੱਲ ਦੀ ਵੀ ਚਿੰਤਾ ਕਰੀ ਜਾਣੀ। ਉਹ ਇੱਕ ਵਾਰੀ ਇੱਕ ਦੁਕਾਨਦਾਰ ਦੀ ਸਾਧ ਸੰਗਤ ਜੀ ਮੱਝ ਮਰ ਗਈ, ਚੰਗੀ ਲਵੇਰੀ ਮੱਝ ਸੀ ਤੇ ਲੋਕ ਆਣ ਕੇ ਅਫਸੋਸ ਕਰਨ, ਕਹਿੰਦੇ ਜੀ ਲਾਲਾ ਜੀ ਬਹੁਤ ਬੁਰਾ ਹੋਇਆ ਜੀ, ਮੱਝ ਤੁਹਾਡੀ ਬੜੀ ਕੀਮਤੀ ਸੀ, ਦੁੱਧ ਵੀ ਦਿੰਦੀ ਸੀ, ਬੱਚੇ ਦੁੱਧ ਪੀਂਦੇ ਸਨ, ਮੱਝ ਚੜਾਈ ਕਰ ਗਈ, ਮਾੜਾ ਹੋਇਆ, ਤੁਹਾਡੀ ਮੱਝ ਮਰ ਗਈ। ਉਹਨੇ ਹੱਸ ਕੇ ਆਖਿਆ ਮੇਰੀ ਨੀ ਮਰ ਗਈ ਭਰਾਵੋ, ਉਹ ਇਹਨਾਂ ਲੋਕਾਂ ਦੀ ਮਰ ਗਈ, ਆ ਜਿਹੜੇ ਸਾਰੇ ਪਿੰਡ ਵਾਲੇ ਸੌਦਾ ਲੈਣ ਆਉਂਦੇ ਮੇਰੇ ਤੋਂ, ਆਂਦਾ ਇਹਨਾਂ ਦੇ ਸਿਰੋਂ ਹੀ ਮੈਂ ਮੱਝ ਲਈ ਸੀ ਤੇ ਫੇਰ ਇਹਨਾਂ ਦੇ ਸਿਰੋਂ ਹੀ ਲੈ ਲੈਣੀ, ਮੇਰੀ ਕਾਹਦੀ ਮਰੀ ਹੈ, ਮੱਝ ਤਾਂ ਇਹਨਾਂ ਦੀ ਮਰ ਗਈ, ਜਿਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ, ਇਹਨਾਂ ਦੀ ਮਰੀ ਆਹ ਜਿਹੜੇ ਲੋਕ ਆਉਂਦੇ ਇੱਥੇ ਗ੍ਰਾਹਕ ਨੇ ਜਿਹੜੇ ਮੇਰੇ। ਕਿਸੇ ਬੰਦੇ ਨੂੰ ਸਾਧ ਸੰਗਤ ਜੀ ਉਹਨੇ ਕਹਿੰਦੇ ਸੇਵਾ ਕੀਤੀ ਕਿਸੇ ਦੀ, ਤੇ ਸੇਵਾ ਵਿੱਚੋਂ ਜਦੋਂ ਸੇਵਾ ਕਰਵਾਉਣ ਵਾਲਾ ਪ੍ਰਸੰਨ ਹੋਇਆ ਤਾਂ ਉਹਨੇ ਆਖਿਆ ਵੀ ਕੁਝ ਮੰਗ ਲੈ। ਉਹ ਕਹਿੰਦਾ ਜੀ ਜੇ ਕਿਰਪਾ ਕਰਨੀ ਤੇ ਫਿਰ ਇਹ ਕਰ ਦਿਓ ਭਾਈ, ਜਦੋਂ ਕੋਈ ਵੀ ਵਰਤਾਰਾ ਮੇਰੇ ਨਾਲ ਵਰਤਣਾ ਹੋਵੇ ਮੈਨੂੰ ਚਾਰ ਦਿਨ ਪਹਿਲਾਂ ਪਤਾ ਲੱਗ ਜਾ ਕਰੇ ਵੀ ਮੇਰੇ ਨਾਲ ਕੀ ਹੋਣ ਵਾਲਾ। ਕਹਿੰਦੇ ਠੀਕ ਹੈ। ਹੁਣ ਕੋਈ ਵੀ ਸਾਧ ਸੰਗਤ ਜੀ ਪਦਾਰਥ ਉਹਦੇ ਘਰ ਵਿਚ ਊਠ ਤੇ ਰੱਖਿਆ ਹੋਇਆ ਤੇ ਉਹਨੂੰ ਚਾਰ ਦਿਨ ਪਹਿਲਾਂ ਪਤਾ ਲੱਗ ਗਿਆ ਵੀ ਊਠ ਤੇਰਾ ਚਾਰ ਦਿਨਾਂ ਬਾਅਦ ਮਰ ਜਾਣਾ। ਉਹਨੇ ਬੜੀ ਸਿਆਣਪ ਕੀਤੀ, ਛੇ ਛੇਤੀ ਊਠ ਵੇਚ ਦਿੱਤਾ। ਮਨ ਚ ਸੋਚਦਾ ਚਲੋ ਅਗਲੇ ਦਾ ਹੀ ਮਰੇ, ਆਪ ਤਾਂ ਪੈਸੇ ਵੱਟੋ, ਚਾਰ ਦਿਨਾਂ ਬਾਅਦ ਉਹਨੇ ਮਰ ਤੇ ਜਾਣਾ ਹੀ ਹੈ। ਚਾਰ ਦਿਨਾਂ ਬਾਅਦ, ਚਾਰ ਦਿਨ ਤੋਂ ਪਹਿਲਾਂ ਹੀ ਊਠ ਵੇਚ ਦਿੱਤਾ, ਪੈਸੇ ਜੇਬ ਚ ਪਾ ਲਏ। ਫਿਰ ਉਹਨੂੰ ਪਤਾ ਲੱਗ ਗਿਆ ਵੀ ਚਾਰ ਦਿਨਾਂ ਬਾਅਦ ਤੇਰੀ ਮੱਝ ਵੀ ਮਰ ਜਾਣੀ। ਉਹ ਆਂਦਾ ਵੀ ਮੇਰੀ ਕਾਹਦੀ ਮਰਨੀ, ਕਿਸੇ ਦੀ ਮਰੇ, ਮੱਝ ਵੀ ਵੇਚ ਦਿੱਤੀ ਪਹਿਲਾਂ ਹੀ। ਫਿਰ ਪਤਾ ਲੱਗ ਗਿਆ ਵੀ ਘਰ ਨੂੰ ਅੱਗ ਲੱਗ ਜਾਣੀ ਚਾਰ ਦਿਨਾਂ ਬਾਅਦ ਤੇਰੇ। ਉਹਨੇ ਸਮਾਨ ਵੀ ਸਾਰਾ ਵੇਚ ਦਿੱਤਾ, ਘਰ ਵੀ ਵੇਚ ਦਿੱਤਾ, ਪੈਸੇ ਜੇਬ ਚ ਪਾ ਕੇ ਬੜਾ ਸਤਸੰਗ ਜੀ ਫਿਰੇ, ਨਿਸ਼ਚਿੰਤ ਹੋ ਕੇ ਵੀ ਚਲੋ ਮੈਨੂੰ ਕੀ, ਮੈਨੂੰ ਤਾਂ ਚਾਰ ਦਿਨ ਪਹਿਲਾਂ ਪਤਾ ਲੱਗ ਜਾਂਦਾ ਕਿਹੜਾ ਮੇਰਾ ਸਮਾਨ ਜਾਂਦਾ। ਤੇ ਫਿਰ ਸਤਸੰਗ ਜੀ ਉਹਨੂੰ ਪਤਾ ਲੱਗ ਗਿਆ ਵੀ ਚਾਰ ਦਿਨ ਤੇਰੀ ਜ਼ਿੰਦਗੀ ਦੇ ਬਾਕੀ ਰਹਿ ਗਏ, ਚੌਂ ਦਿਨਾਂ ਬਾਅਦ ਤੂੰ ਚਲੇ ਜਾਣਾ ਸੰਸਾਰ ਤੋਂ। ਬੜੇ ਯਤਨ ਕੀਤੇ ਪਰ ਹੁਣ ਨੀ ਉਹਦੀ ਥਾਂ ਤੇ ਕੋਈ ਜਾ ਸਕਦਾ, ਹੁਣ ਕੌਣ ਜਾਵੇ। ਬੜਾ ਫਿਕਰ ਕਰਦਾ, ਕਹਿੰਦਾ ਊਠ ਵੀ ਵੇਚ ਲਿਆ ਭਾਵਾਂ, ਕਿਸੇ ਨਾਲ ਧੋਖਾ ਕੀਤਾ, ਮੱਝ ਵੀ ਵੇਚ ਦਿੱਤੀ ਸੀ ਵੀ ਉਹਦੀ ਮਰ ਜਾਵੇਗੀ, ਪਰ ਹੁਣ ਜੇਬ ਵਾਲੇ ਪੈਸੇ ਇਹ ਤੇ ਇਹ ਵੀ ਗਏ, ਪੈਸੇ ਊਠ ਦੇ ਤੇ ਮੱਝ ਦੇ ਹੀ ਆ, ਘਰ ਦੇ ਸਮਾਨ ਦੇ ਪਰ ਵਰਤ ਨੀ ਸਕਦਾ ਕਿਉਂਕਿ ਚੌਂ ਦਿਨਾਂ ਬਾਅਦ ਮੌਤ ਤੁਰੀ ਆਉਂਦੀ ਹੈ। ਕੋਈ ਉਪਚਾਰ ਹੋ ਹੀ ਨੀ ਸਕਿਆ। ਉਹ ਚਲਾਕੀ ਸਾਹਿਬ ਸੰਗਤ ਜੀ ਸਮਝਦਾ ਮੈਂ ਕੀਤੀ ਕਿਸੇ ਨਾਲ, ਪਰ ਕੀਤੀ ਨੀ, ਆਪਣੇ ਨਾਲ ਧੋਖਾ ਕੀਤਾ। ਕਿਉਂ? ਪਰਮਾਤਮਾ ਨੇ ਇੱਕ ਨੇਤ ਬਣਾਈ ਹੈ, ਉਸ ਨੇਤ ਵਿੱਚੋਂ ਨਿਕਲ ਨੀ ਸਕਦਾ। ਇਸ ਤਰ੍ਹਾਂ ਦੇ ਸੰਸੇ, ਉਹ ਕਹਿੰਦੇ ਇਧਰੋਂ ਨਿਕਲੇਗਾ ਇਧਰ ਸੰਸੇ ਚ ਫਸ ਜਾਵੇਗਾ, ਇਧਰ ਚਲਾਕੀ ਕਰੇਗਾ ਇਧਰ ਕੋਈ ਦੂਸਰੇ ਪਾਸੇ ਦੀ ਚਿੰਤਾ। ਸੰਸਾਰ ਹੈ ਮੈਂ ਸਹਿਸਾ ਵਿਆਪਾ, ਸੰਸਾਰ ਵਿੱਚ ਤਾਂ ਸੰਸੇ ਸਾਧ ਸੰਗਤ ਜੀ ਛੱਡਣਗੇ ਨਾ ਪਿੱਛੇ। ਕਿਉਂ? ਅਕਥ ਕਥਾ ਅਗੋਚਰ ਨਹੀਂ ਜਾਪੈ, ਕਿਉਂਕਿ ਉਹਦੀ ਅਕਥ ਦੀ ਤੇ ਕਥਾ ਸੁਣਦਾ ਨੀ, ਨਾ ਜਪਦਾ ਉਹਨੂੰ, ਨਾ ਚੇਤੇ ਕਰਦਾ, ਨਾ ਜਪਣ ਕਰਕੇ ਕਹਿੰਦੇ ਨਿਕਲ ਜਾਵੇਗਾ ਚਿੰਤਾ ਚੋਂ, ਕਦੇ ਨੀ ਨਿਕਲ ਸਕਦਾ।
ਜਿਸ ਬੁਝਾਏ ਸੋਈ ਬੁਝੈ, ਉਹ ਬਾਲਕ ਵਾਂਗੀ ਪਾਲੀ ਐ।
ਇਸ ਗੱਲ ਦਾ ਵੀ ਪਤਾ, ਕਹਿੰਦੇ ਜਿਸ ਨੂੰ ਸਮਝਾਵੇ ਮਹਾਰਾਜ ਉਸੇ ਨੂੰ ਸਮਝ ਆਉਂਦੀ ਹੈ, ਉਸੇ ਨੂੰ ਪਤਾ ਲੱਗਦਾ, ਉਹ ਬੁਝ ਲੈਂਦਾ। ਤੇ ਜਿਹੜੇ ਬੁਝ ਲੈਂਦੇ ਹਨ ਉਹਨਾਂ ਦੀ ਪਰਮਾਤਮਾ ਆਪ ਬਾਲਕਾਂ ਵਾਂਗ ਪਾਲਣਾ ਕਰਦਾ, ਜਿਵੇਂ ਬਾਲਕ ਦੀ ਮਾਤਾ ਪਿਤਾ ਕਰਦੇ ਹਨ ਜੀ।
ਛੋੜ ਬਹਿ ਤੋ ਛੁਟ ਨਾਹੀ,
ਕਹਿੰਦੇ ਨੇ ਚਿੰਤਾ ਨੂੰ ਛੱਡਣਾ ਵੀ ਚਾਹੇ ਨਾ ਸਾਧ ਸੰਗਤ ਜੀ, ਤੇ ਫਿਰ ਛੁੱਟਦੀ ਨਹੀਂ, ਇਹ ਬੰਦਾ ਛੁੱਟ ਨੀ ਸਕਦਾ ਇਸ ਚਿੰਤਾ ਤੋਂ।
ਜੋ ਸੰਚ ਤਉ ਭਉ ਮਨ ਮਾਹੀ,
ਜੇ ਮਾਇਆ ਮਨ ਇਕੱਠੀ ਕਰ ਲਵੇ ਭਾਈ, ਚਲੋ ਬਹੁਤ ਜ਼ਿਆਦਾ ਹੋ ਜਾਵੇਗੀ ਤੇ ਫਿਰ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ। ਕਹਿੰਦੇ ਭਾਉ ਤਾਂ ਫਿਰ ਵੀ ਨੀ ਮਨ ਚੋਂ ਨਿਕਲਣਾ, ਜਿੰਨੀ ਮਰਜ਼ੀ ਇਕੱਠੀ ਕਰ ਲਵੇ, ਕਿਉਂਕਿ ਸੁਭਾਅ ਹੁੰਦਾ ਬੰਦੇ ਦਾ ਸਾਧ ਸੰਗਤ ਜੀ। ਉਹ ਕਹਿੰਦੇ ਨੇ ਕਿਸੇ ਨੇ ਇੱਕ ਵਾਰੀ ਬਾਜ਼ਾਰ ਚੋਂ ਨਾਰੀਅਲ ਲਿਆ, ਵਿਆਹ ਨਹੀਂ ਅਜੇ ਪੁੱਛਣ ਵਾਸਤੇ ਗਿਆ ਨਾਰੀਅਲ ਲੈਣ ਲਈ, ਤੇ ਉਹਨਾਂ ਨੇ ਆਖਿਆ ਵੀ ਇਹ ਤਾਂ ਰੁਪਈਏ ਦਾ ਆਉਣਾ। ਕਹਿੰਦਾ ਏਡਾ ਮਹਿੰਗਾ ਇੱਕ ਰੁਪਈਏ ਦਾ ਨਾਰੀਅਲ, 75 ਪੈਸਿਆਂ ਦਾ ਨੀ ਆ ਸਕਦਾ। ਉਹ ਕਹਿੰਦੇ ਇਹ ਕਿਹੜਾ ਥੋਕ ਵਾਲਾ ਸਟੋਰ ਹੈ 75 ਪੈਸਿਆਂ ਦਾ? ਅੱਛਾ, ਕਹਿੰਦੇ ਥੋਕ ਵਾਲਿਆਂ ਕੋਲੋਂ 75 ਦਾ ਮਿਲ ਜਾਂਦਾ? ਕਹਿੰਦੇ ਹਾਂ। ਉੱਥੇ ਚਲਿਆ ਗਿਆ, ਉਹਨਾਂ ਨੂੰ ਕਹਿੰਦਾ ਜੀ ਨਾਰੀਅਲ ਦਿਓ। ਕਹਿੰਦੇ 75 ਪੈਸਿਆਂ ਦਾ। ਕਹਿੰਦਾ 50 ਪੈਸਿਆਂ ਦਾ ਨੀ ਆ ਸਕਦਾ। ਕਹਿੰਦੇ 50 ਪੈਸਿਆਂ ਦਾ ਬਾਗ ਥੋੜਾ ਅਸੀਂ ਲਾਇਆ ਵੀ ਤੈਨੂੰ 50 ਦਾ ਦੇ ਦਈਏ। ਕਹਿੰਦਾ ਅੱਛਾ, ਬਾਗ ਚੋਂ 50 ਦਾ ਆ ਜਾਂਦਾ? ਬਾਗ ਚ ਚਲਿਆ ਗਿਆ, ਉਹਨਾਂ ਨੂੰ ਕਹਿੰਦਾ ਵੀ ਨਾਰੀਅਲ ਕਿੰਨੇ ਦਾ? ਕਹਿੰਦੇ 50 ਪੈਸਿਆਂ ਦਾ। ਕਹਿੰਦਾ 25 ਪੈਸਿਆਂ ਦਾ ਨੀ ਆ ਸਕਦਾ? ਕਹਿੰਦੇ 25 ਪੈਸਿਆਂ ਦਾ ਰੁੱਖ ਤੇ ਚੜ ਕੇ ਤੋੜ ਲਾ ਫਿਰ ਭਾਈ, ਅਸੀਂ ਤੋੜਿਆ, ਇਹਨੂੰ ਥੱਲੇ ਲਿਆਂਦਾ, ਸਾਂਭਿਆ, 25 ਪੈਸਿਆਂ ਦਾ ਦੇ ਦਿੰਦੇ ਆ, ਰੁੱਖ ਤੇ ਚੜ ਕੇ ਤੋੜ ਲਾ। ਰੁੱਖ ਤੇ ਚੜ ਗਿਆ, ਨਾਰੀਅਲ ਦਾ ਦਰਖਤ ਤੁਹਾਨੂੰ ਪਤਾ ਸਾਧ ਸੰਗਤ ਜੀ ਹੁਣ ਏਦਾਂ ਦਾ ਹੀ ਹੁੰਦਾ, ਖਜੂਰ ਵਰਗਾ, ਉੱਤੇ ਚੜ੍ਹਨਾ ਸੌਖਾ ਤੇ ਉਤਰਨਾ ਬਹੁਤ ਔਖਾ ਹੁੰਦਾ ਉਹਦੇ ਤੋਂ। ਉੱਪਰ ਚੜ੍ਹ ਗਿਆ, ਹੁਣ ਥੱਲੇ ਨੀ ਉਤਰਿਆ ਜਾਂਦਾ, ਨਾਰੀਅਲ ਵੀ ਹੱਥ ਚ ਫੜਿਆ ਤੇ ਤਰਲੇ ਲੈਂਦਾ, ਕਹਿੰਦਾ ਮੈਨੂੰ ਕੋਈ ਥੱਲੇ ਉਤਾਰ ਦੋ। ਕਹਿੰਦੇ ਨਾ ਵੀ 25 ਪੈਸਿਆਂ ਚ ਤੈਨੂੰ ਕੋਈ ਥੱਲੇ ਉਤਾਰਨ ਲੱਗਾ, ਉੱਥੇ ਤਾਂ ਹੁਣ ਏਦਾਂ ਦਾ ਹੀ ਮਿਲੇਗਾ। ਫਿਰ ਕਹਿੰਦਾ ਚਲੋ ਕੋਈ ਨੀ, ਤੁਸੀਂ ਰੁਪਈਆ ਲੈ ਲਿਓ, ਮੈਨੂੰ ਤਾਂ ਥੱਲੇ ਉਤਾਰੋ। ਕਹਿੰਦੇ ਨਾ ਭਾਈ, ਕਹਿੰਦਾ 2 ਰੁਪਈਏ ਦੇ ਦਿਆਂਗਾ, ਮੈਨੂੰ ਕੋਈ ਥੱਲੇ ਉਤਾਰ ਦੇਵੇ। 5 ਰੁਪਈਏ ਖਰਚ ਕੇ ਸਾਧ ਸੰਗਤ ਜੀ ਫਿਰ ਇੱਕ ਊਠ ਵਾਲਾ ਸੱਦਿਆ, ਫਿਰ ਉਹ ਊਠ ਦੇ ਉੱਤੇ ਖੜਾ ਹੋਇਆ, ਉਹਨੇ ਉਹਨੂੰ ਫੜਿਆ, ਇਉਂ ਕਰਕੇ ਥੱਲੇ ਲਾਇਆ। ਬਹੁਤਾ ਜ਼ਿਆਦਾ ਲਾਲਚ ਸੀ ਵੀ 25 ਪੈਸਿਆਂ ਦਾ ਹੀ ਮਿਲ ਜਾਵੇ, ਬੋਲਦੇ ਵੀ ਜਿਹੜੇ ਪੈਸੇ ਸੀ ਸਾਰੇ ਗਵਾ ਕੇ ਹੀ ਆ ਗਿਆ। ਕਹਿੰਦੇ ਜੇ ਬਹੁਤ ਜ਼ਿਆਦਾ ਇਕੱਠੀ ਕਰ ਲਈ ਫਿਰ ਨੀ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜੋ ਸੰਚੈ ਉਹ ਭਉ ਮਨ ਮਾਹੀ। ਬਹੁਤ ਜ਼ਿਆਦਾ ਇਕੱਠੀ ਵੀ ਕਹਿੰਦੇ ਕਰਕੇ ਦੇਖ ਲੈ, ਫਿਰ ਮਨ ਚੋਂ ਭਾਉ ਨਿਕਲ ਜਾਵੇਗਾ, ਫਿਰ ਵੀ ਮਨ ਵਿੱਚ ਭਾਉ ਇਸੇ ਤਰ੍ਹਾਂ ਹੀ ਵਸਣਗੇ। ਡਰ ਉਸ ਪਰਮਾਤਮਾ ਦੇ ਡਰ ਤੋਂ ਬਿਨਾਂ ਡਰ ਖੇੜਾ ਨਹੀਂ ਛੱਡਦੇ। ਕਬੀਰ ਸਾਹਿਬ ਨੇ ਆਖਿਆ, ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਡਰ ਹੋਏ ਸੋ ਨਿਡਰ ਹੋਏ ਭਾਗੈ। ਕਹਿੰਦੇ ਨੇ ਜੇ ਰੱਬ ਤੋਂ ਡਰੇ ਤੇ ਬਾਕੀ ਡਰ ਨੀ ਨੇੜੇ ਆਉਣਗੇ, ਤੇ ਜੇ ਮਹਾਰਾਜ ਤੋਂ ਨੀ ਡਰਨਾ ਤੇ ਫਿਰ ਸਾਰੇ ਡਰ ਹੀ ਤੈਨੂੰ ਸਤਾਉਣਗੇ। ਜਿਨ੍ਹਾਂ ਭਹੋ ਤਿੰਨ ਨਾਹੇ ਭਹੋ ਮੁੱਝ ਭਹੋ ਨੇ ਭਵਿਆ। ਜਿਨ੍ਹਾਂ ਨੂੰ ਉਹਦਾ ਭਾਉ ਹੈ ਉਹਨਾਂ ਨੂੰ ਹੋਰ ਕੋਈ ਭਾਉ ਨਹੀਂ, ਤੇ ਜਿਨ੍ਹਾਂ ਨੂੰ ਉਹਦਾ ਭਾਉ ਨਹੀਂ ਉਹਨਾਂ ਨੂੰ ਤਾਂ ਫਿਰ ਜਣੇ ਖਣੇ ਦਾ ਹੀ ਭਾਉ ਹੁੰਦਾ। ਬਹੁਤ ਜ਼ਿਆਦਾ ਭੈ ਫਿਰ ਕਹਿੰਦੇ ਭਾਉ ਮਨ ਚੋਂ ਨਿਕਲਦੇ ਨਹੀਂ ਜੀ।
ਇਸ ਹੀ ਮੈਂ ਜਿਸ ਕੀ ਪੱਤ ਰੱਖੈ ਤਿਸ ਸਾਧੂ ਚੌਰ ਢਾਲੀ ਐ।
ਕਹਿੰਦੇ ਨੇ ਇਹਦੇ ਵਿੱਚ ਵਿਚਰਦਿਆਂ ਹੋਇਆ ਸੰਸਾਰ ਚ ਜਿਸ ਦੀ ਪੱਤ ਆਪ ਕਿਰਪਾ ਕਰਕੇ ਮਹਾਰਾਜ ਜੀ ਰੱਖਣ ਇਸ ਸਾਧੂ ਚੌਰ ਢਾਲੀ ਐ। ਕਹਿੰਦੇ ਉਹ ਸਾਧੂ ਉਹ ਗੁਰਮੁਖ ਹੈ ਤੇ ਵਡਿਆਈ ਦਾ ਛਤਰ ਉਸੇ ਦੇ ਸੀਸ ਉੱਤੇ ਹੈ ਜੀ।
ਜੋ ਸੂਰਾ ਤਿਸ ਹੀ ਹੋਏ ਮਰਨਾ।
ਜਿਹੜਾ ਸੂਰਮਾ ਸਾਧ ਸੰਗਤ ਜੀ ਉਹਨੇ ਤਾਂ ਫਿਰ ਸੂਰਮਿਆਂ ਵਾਲੀ ਮੌਤ ਲੜਾਈ ਦੇ ਮੈਦਾਨ ਚ ਇੱਕ ਦਿਨ ਮਰਨਾ ਹੀ ਹੈ।
ਜੋ ਭੱਗ ਤਿਸ ਜੋਨੀ ਫਿਰਨਾ।
ਜਿਹੜਾ ਭੱਜ ਜਾਵੇ ਆਖੇ ਵੀ ਮੈਂ ਮੌਤ ਤੋਂ ਭੱਜ ਜਾਵਾਂਗਾ, ਭੱਜੇਗਾ, ਮੌਤ ਤਾਂ ਸਾਰਿਆਂ ਨੂੰ ਆਉਣੀ ਹੈ। ਸੂਰਮਿਆਂ ਦੀ ਤਰ੍ਹਾਂ ਕਹਿੰਦੇ ਮੌਤ ਦਾ ਸਾਹਮਣਾ ਕਰੇ ਤੇ ਪਰਮਾਤਮਾ ਕੋਲੇ ਹੀ ਜਾਵੇਗਾ। ਪਰ ਜੇ ਆਖੇ ਮੈਂ ਮੌਤ ਤੋਂ ਭੱਜਾਂ, ਭੱਜ ਸਕਦਾ ਨਹੀਂ, ਹਾਂ ਜੂਨੀਆਂ ਵਿੱਚ ਫਸ ਜਾਵੇਗਾ। ਜਿਸ ਮੌਤ ਤੋਂ ਭੱਜਣਾ ਚਾਹੁੰਦਾ ਵਾਰ ਵਾਰ ਆਵੇਗੀ, ਫਿਰ ਉਹ ਮੌਤ ਵਾਰ ਵਾਰ ਆਵੇਗੀ। ਕਿਉਂ? ਕਿਉਂਕਿ ਮੌਤ ਤੋਂ ਭੱਜਣਾ ਚਾਹੁੰਦਾ ਸੀ। ਇੱਕ ਦੁਨਿਆਵੀ ਕਹਾਵਤ ਸਿਆਣਿਆਂ ਨੇ ਜੋੜੀ, ਕਹਿੰਦੇ ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ। ਮੌਤ ਤੋਂ ਕੋਈ ਸਾਧ ਸੰਗਤ ਜੀ ਕਿਵੇਂ ਬਚ ਸਕਦਾ? ਕੋਈ ਵੀ ਨਹੀਂ ਬਚ ਸਕਦਾ। ਕਹਿੰਦੇ ਨੇ ਕਿਸੇ ਨੇ ਆਖਿਆ ਸੀ ਇੱਕ ਵਾਰੀ, ਭਾਈ ਮੈਂ ਮੌਤ ਤੋਂ ਕਿਸੇ ਤਰ੍ਹਾਂ ਬਚ ਸਕਦਾ ਬਾਬਾ ਜੀ? ਉਹ ਕਹਿੰਦੇ ਨੇ ਮੌਤ ਤੋਂ ਬਚ ਨਹੀਂ ਸਕਦਾ। ਕਹਿੰਦੇ ਫਿਰ ਵੀ ਕੋਈ ਉਪਾਅ ਦੱਸ ਦਿਓ। ਕਹਿੰਦੇ ਲੈ ਉਪਾਅ ਤੈਨੂੰ ਇਹ ਦੱਸ ਦਿੰਦੇ ਵੀ ਆਹ ਜਿਹੜਾ ਸਾਹਮਣੇ ਪਿੱਪਲ ਦਾ ਦਰਖਤ ਹੈ ਨਾ, ਇਹਦੇ ਨਾਲ ਫਾਹਾ ਲੱਗ ਕੇ 8 ਦਿਨਾਂ ਨੂੰ ਤੇਰੀ ਮੌਤ ਹੋਣੀ, ਬਚ ਸਕਦਾ ਤੇ ਬਾਜਾ, ਤੈਨੂੰ ਉਪਾਅ ਦੱਸ ਦਿੱਤਾ। ਉਹ ਕਹਿੰਦਾ ਵੀ ਪੱਕੀ ਗੱਲ ਹੈ ਵੀ ਇਸੇ ਨਾਲ ਮੈਨੂੰ ਫਾਹੇ ਟੰਗਣਗੇ? ਕਹਿੰਦੇ ਹਾਂ, ਐਸੇ ਦਰਖਤ ਨਾਲ ਤੈਨੂੰ ਫਾਹੇ ਟੰਗਣਾ 8 ਦਿਨਾਂ ਬਾਅਦ। ਬਚ ਸਕਦਾ? ਕਹਿੰਦਾ ਬਿਲਕੁਲ ਬਚ ਸਕਦਾ ਮੈਂ। ਜਿਉਂ ਭੱਜਾ ਸਾਧ ਸੰਗਤ ਜੀ, ਲਗਾਤਾਰ ਰਾਤ ਨੂੰ ਥੋੜਾ ਜਿਹਾ ਸੌਵੇ ਤੇ ਸਾਰਾ ਦਿਨ ਭੱਜੀ ਜਾਇਆ ਕਰੇ। ਕਹਿੰਦਾ ਦੂਰ ਹੀ ਇੰਨੀ ਚਲੀ ਜਾਣਾ, ਜੇ ਮੈਨੂੰ ਫੜ ਕੇ ਵੀ ਦੇਣਗੇ ਤੇ 8ਵਾਂ ਦਿਨ ਲੰਘ ਜਾਏਗਾ ਇਸ ਪਿੱਪਲ ਤੱਕ ਆਉਂਦੇ ਆਉਂਦਿਆਂ ਹੀ। 4 ਦਿਨ ਉਹ ਭੱਜਾ ਹੀ ਗਿਆ ਤੇ ਸੌਵੇ ਵੀ ਥੋੜਾ, ਨੀਂਦ ਨੇ ਮਤ ਬਦਲਾ ਦਿੱਤੀ, ਸਾਧ ਸੰਗਤ ਜੀ ਬੌਂਦਲ ਗਿਆ, ਥਕੇਵਾ ਵੀ ਬਹੁਤ ਹੋ ਗਿਆ। 4 ਦਿਨਾਂ ਬਾਅਦ ਫਿਰ ਉੱਠ ਕੇ ਭੱਜਿਆ ਤੇ ਚੇਤਾ ਭੁੱਲ ਗਿਆ ਵੀ ਐਸ ਬੰਨੇ ਮੂੰਹ ਕਰਕੇ ਮੈਂ ਅੱਗੇ ਭੱਜਾਇਆ ਤੇ ਇੱਧਰ ਨੂੰ ਭੱਜਣਾ ਸੀ, ਜਿੱਧਰੋਂ ਭੱਜਾਉਂਦਾ ਸੀ ਉਹਨੂੰ ਹੀ ਮੂੰਹ ਕਰਕੇ ਭੱਜ ਪਿਆ ਫੇਰ, ਕਿਉਂਕਿ ਸੌਂਦਾ ਥੋੜਾ ਸੀ ਤੇ ਨੀਂਦ ਨੇ ਮੱਤ ਮਾਰੀ ਤੇ 4 ਦਿਨ ਉਹਨੂੰ ਭੱਜਾ ਗਿਆ। ਬੜਾ ਖੁਸ਼ ਇੱਕ ਥਾਂ ਤੇ ਬਹਿ ਗਿਆ, ਕਹਿੰਦਾ 8 ਦਿਨ ਤਾਂ ਹੁਣ ਹੋ ਗਿਆ, ਅੱਜ 8ਵਾਂ ਦਿਨ ਹੈ, ਬਹੁਤ ਦੂਰ ਆ ਗਿਆ ਮੈਂ ਤਾਂ ਭੱਜ ਕੇ, ਹੁਣ ਕੋਈ ਫੜ ਵੀ ਲਵੇਗਾ ਉਸ ਪਿੱਪਲ ਤੱਕ ਤਾਂ ਲੈ ਕੇ ਨਹੀਂ ਜਾ ਸਕਦਾ, ਅਜੇ ਬੈਠਾ ਸੀ ਤੇ ਫੜਿਆ ਗਿਆ। ਫੜਦਿਆਂ ਦਾ ਤੇ ਹੱਸੀ ਜਾਵੇ, ਕਹਿੰਦੇ ਹੱਸ ਦਾ ਕਾਹ ਤੋਂ ਆ, ਤੈਨੂੰ ਸੂਲੀ ਚਾੜਨਾ। ਕਹਿੰਦਾ ਜਿਹੜੇ ਪਿੱਪਲ ਨਾਲ ਸੂਲੀ ਚਾੜਨਾ ਮੈਨੂੰ ਫਾਹਾ ਦੇਣਾ ਉਹ ਬਹੁਤ ਦੂਰ ਹੈ। ਕਹਿੰਦੇ ਅੱਖਾਂ ਖੋਲ ਕੇ ਦੇਖ, ਦੂਰ ਨੀ, ਉਹ 1 ਕਿੱਲਾ ਹਟਵਾ ਉਹੀ ਪਿੱਪਲ ਹੈ। ਤੇ ਬੜਾ ਹੈਰਾਨ ਹੋਇਆ, ਕਹਿੰਦਾ ਵੀ ਇਹ ਤੇ ਮੈਂ 8 ਦਿਨ ਭੱਜਾਂ, ਇਹ ਕਿੱਦਾਂ ਆ ਗਿਆ? ਉਹ ਕਹਿਣ ਲੱਗੇ 4, ਜਿਹੜੇ ਮਹਾਤਮਾ ਨੇ ਦੱਸਿਆ, ਕਹਿੰਦੇ 4 ਦਿਨ ਇੱਥੋਂ ਉਹਨੂੰ ਭੱਜਾਂ ਤੇ ਨੀਂਦ ਦਾ ਸਤਾਇਆ, 4 ਦਿਨ ਫਿਰ ਉਧਰੋਂ ਐਨੂੰ ਭੱਜ ਆਇਆ, ਉਹ ਨਾਲ ਹੀ ਗਈ ਤੇਰੇ ਨੇਤ ਲੈ ਆਈ ਤੈਨੂੰ ਘੇਰ ਕੇ ਉੱਥੇ ਹੀ। ਜਿਹੜੀ ਮੌਤ ਤੋਂ ਤੂੰ ਬਚਣਾ ਚਾਹੁੰਦਾ ਪਰਮਾਤਮਾ ਨੇ ਐਸੀ ਨੇਤ ਬਣਾਈ ਹੈ, ਉਹ ਜਿਹੜੇ ਸਮੇਂ ਤੇ ਆਉਣੀ ਆ ਕੇ ਹੀ ਰਹਿਣੀ, ਜਿੰਨਾ ਮਰਜ਼ੀ ਭੱਜ ਭੱਜ ਨਹੀਂ ਸਕਦਾ। ਹਾਂ, ਮੌਤ ਤੋਂ ਭੱਜਣ ਦਾ ਯਤਨ ਕਰੇ ਤੇ ਜੁਨੀਆ ਚ ਜ਼ਰੂਰ ਪੈ ਜਾਏਗਾ, ਫਿਰ ਵਾਰ ਵਾਰ ਮਰਨਾ ਪਵੇਗਾ। ਜੇ ਸੂਰਮਿਆਂ ਦੀ ਤਰ੍ਹਾਂ, ਇਸੇ ਲਈ ਕਹਿੰਦੇ ਨਾ ਸੰਤ ਮਹਾਤਮਾ ਬ੍ਰਹਮ ਗਿਆਨੀ ਨਾਮ ਰਸੀਏ, ਤਾਂ ਸੰਗਤ ਜੀ ਉਹ ਕਹਿੰਦੇ ਵੀ ਜਦੋਂ ਆਉਣੀ ਆਵੇ ਕੋਈ ਪਰਵਾਹ ਨੀ, ਰੋਕ ਤਾਂ ਸਕਦੇ ਨੀ, ਫਿਰ ਡਰਨਾ ਕਾਹਤੋਂ, ਜਾ ਦੇ ਹੋਵੇ ਰੋਕ ਸਕੀਏ। ਕਹਿੰਦੇ ਜਦੋਂ ਆ ਹੀ ਜਾਣੀ ਆ, ਰੋਕ ਸਕਦੇ ਹੀ ਨੀ, ਜਦੋਂ ਆਉਣੀ ਆਵੇ ਕੋਈ ਫਿਕਰ ਹੀ ਨੀ ਹੈ। ਤੇ ਜੇ ਰੋਈ ਜਾਣਾ ਵੀ ਨਾ ਆਵੇ ਨਾ ਆਵੇ ਕਿਵੇਂ ਬਚ ਸਕਦਾ, ਆ ਤਾਂ ਫਿਰ ਵੀ ਜਾਣੀ ਹੈ, ਫਿਰ ਕਿਹੜਾ ਕਹਿੰਦੇ ਰੋਕ ਲੈਣੀ ਹੈ। ਹਾਂ, ਸੂਰਮਾ ਹੋਵੇ ਤੇ ਸਾਧ ਸੰਗਤ ਜੀ ਉਹ ਨਿਸ਼ਚੇ ਕਰਕੇ ਮੌਤ ਨਾਲ ਮੱਥਾ ਲਾਉਂਦਾ, ਕੋਈ ਪਰਵਾਹ ਨਹੀਂ। ਜਿਹੜਾ ਬਚਣ ਦਾ ਯਤਨ ਕਰੇ ਕਹਿੰਦੇ ਜੁਨੀਆਂ ਚ ਫਿਰਨਾ ਪਵੇਗਾ ਉਸਨੂੰ।
ਜੋ ਵਰਤਾਏ ਸੋਈ ਭਲ ਮਨ, ਬੁਝੋ ਕਮੈ ਦੁਰਮਤ ਜਾਲੀ ਐ।
ਜੋ ਪਰਮਾਤਮਾ ਵਰਤਾਰਾ ਵਰਤਾਉਂਦਾ ਕਹਿੰਦੇ ਉਹਨੂੰ ਭਲਾ ਕਰਕੇ ਮੰਨ ਲਵੇ ਤੇ ਉਹਦੇ ਹੁਕਮ ਵਿਚ ਰਹੇਗਾ, ਖੋਟੀ ਮਤ ਸੜ ਜਾਵੇਗੀ ਅੰਦਰੋਂ। ਫਿਰ
ਜਿੱਤ ਜਿੱਤ ਲਾਵੇ ਤਿੱਤ ਤਿੱਤ ਲੱਗਣਾ।
ਜਿੱਥੇ ਜਿੱਥੇ ਪਰਮਾਤਮਾ ਨੇ ਕਿਸੇ ਨੂੰ ਸਾਧ ਸੰਗਤ ਜੀ ਲਾਇਆ ਹੋਇਆ ਉੱਥੇ ਉੱਥੇ ਉਹ ਲੱਗੇ ਹੋਏ ਹਨ।
ਕਰ ਕਰ ਵੇਖੇ ਆਪਣੇ ਜਚਨਾ।
ਆਪਣੇ ਸਾਰੇ ਯਤਨ ਕਹਿੰਦੇ ਕਰਕੇ ਵੇਖ ਲੈਂਦੇ ਪਰ ਉਹਦੇ ਸਾਹਮਣੇ ਕੋਈ ਨੀ ਚੱਲਦਾ ਜੀ।
ਨਾਨਕ ਕੇ ਪੂਰਨ ਸੁਖ ਦਾਤੇ, ਤੂੰ ਦੇਹ ਤਾਂ ਨਾਮ ਸੰਭਾਲੀ ਐ।
ਅਸਲ ਵਿਚ ਉਹ ਹੇ ਸੁਖਾਂ ਦੇ ਦਾਤੇ ਪਰਮਾਤਮਾ, ਜੇ ਤੂੰ ਦਾਤ ਦੇਵੇਂ ਤਾਂ ਤੇਰੇ ਨਾਮ ਦੀ ਅਸੀਂ ਸੰਭਾਲ ਕਰ ਸਕਦੇ। ਨਾਨਕ ਕੇ ਪੂਰਨ ਸੁਖ ਦਾਤੇ, ਤੂੰ ਦੇਹ ਤਾਂ ਨਾਮ ਸੰਭਾਲੀਏ, ਤੂੰ ਇਹ ਦਾਤ ਦੇ ਦੇਵੇਂ ਨਾਮ ਦੀ ਤੇ ਉਹਨੂੰ ਸੰਭਾਲਣ ਦੀ, ਤਾਂ ਨਾਮ ਦੀ ਸੰਭਾਲ ਅਸੀਂ ਕਰ ਸਕਦੇ ਹਾਂ। ਸਾਸ ਸਾਸ ਸੰਭਾਲੇ, ਫਿਰ ਤਾਂ ਹਰ ਸਵਾਸ ਹੀ ਸੰਭਾਲ ਸਕਦੇ ਹਾਂ, ਪਰ ਜੇ ਤੂੰ ਕਿਰਪਾ ਕਰੇ ਤਾਂ। ਇਹ ਸਤਸੰਗ ਜੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਨਾਮ ਦਾ ਕਿਣਕਾ ਬਖਸ਼ਣ ਤੇ ਨਾਮ ਨੂੰ ਜਪਣ ਦਾ ਫਲ ਵੀ ਬਖਸ਼ਣ। ਇਹ ਅਰਦਾਸ ਬੇਨਤੀ ਹੈ। ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦੇ ਹੁੰਦੀਆਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨਵਾਜੀ ਸੰਗਤ ਖਿਮਾ ਬਖਸ਼ੇ। ਲਿਖਿਆ ਕਤੇ ਨੇ ਛੁੱਟੀ ਹੈ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਉਤਾਰ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ ਪ੍ਰੇਮ ਨਾਲ ਫਤਿਹ ਬੁਲਾਉਣੀ ਜੀ।
ਕਰ ਕਰ ਵੇਖੈ ਆਪਣੇ ਜਚਨ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇ ਤਨਾਮ ਸੰਭਾਲੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।